दंडवत वंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इत्थों तक पहुंचा है कि चोर सतगुरु तेग बहादुर दे चरणा दे विच अर्ज करदा है कि सच्चे पातशाह मैं बहुत मंद करमी हां मैं सजा दा हकदार हां कि मैं सच्चे पातशाह तुहाडी चोरी कीती। कल इत्थों तक कथा पहुंची सी अज इत्थों अगे मैं प्रारंभ करदा भागहीन मन समझो नाही तुम प्रकाश रव सम जग माही। हाथ जोड़ के चोर कहिंदा कि सच्चे पातशाह मैं माड़े भागां वाला इस गल नूं मन दे विच समझ नहीं सकिया कि सच्चे पातशाह ਤੁਹਾਡਾ ਦੁਨੀਆਂ ਦੇ ਉੱਤੇ ਪ੍ਰਤਾਪ ਇੱਕ ਸੂਰਜ ਦੇ ਪ੍ਰਕਾਸ਼ ਦੇ ਵਾਂਗ ਫੈਲਿਆ ਹੈ ਜਿਹੜਾ ਕਿ ਹਨੇਰੇ ਨੂੰ ਦੂਰ ਕਰਦਾ। ਸਤ ਗੁਰ ਕਹਿਰੇ ਕੁੱਟਣੋ ਸਭ ਜਗ ਸੋ ਕਰ ਦਰੋਹ ਇਹ ਫਕੀਰ ਕੋ ਗੋਦਰਾ ਸੋ ਪਿੰਨ ਛੋੜਿਓ ਤੋਹ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਰੇ ਕੁੱਟਣੋ ਕੁੱਟਣੋ ਇੱਕ ਗਾਲ ਹੁੰਦੀ ਹੈ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਡੱਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਜੱਗ ਦੇ ਨਾਲ ਭਾਵੇਂ ਤੂੰ ਦਰੋਹ ਕਰ ਇਹ ਫਕੀਰ ਕੋ ਗੋਦਰਾ ਸੋਪੀ ਛੋਰਿਓ ਤੋਹੇ ਭਾਵ ਕਿ ਸਾਰੇ ਜੱਗ ਦੇ ਨਾਲ ਦਰੋਹ ਕਰਦਾ ਚੋਰੀਆਂ ਕਰਦਾ ਹੈ ਪਰ ਅਸੀਂ ਤੇ ਫਕੀਰ ਹਾਂ ਤੂੰ ਫਕੀਰ ਦੀ ਗੋਦਰੀ ਨੂੰ ਵੀ ਛੱਡਿਆ ਨਹੀਂ। ਪਾਪ ਅਨਕ ਪਾਤਨ ਕੇ ਕਰ ਕਰ ਅਦਮ ਕਸ਼ਟ ਕੋਲ ਹੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅਨੇਕਾਂ ਪ੍ਰਕਾਰ ਦੇ ਪਾਪ ਨੇ ਇਹਨਾਂ ਪਾਪਾਂ ਨੂੰ ਕਰਕੇ ਜਿਹੜੇ ਨੀਚ ਨੇ ਉਹ ਅਨੇਕਾਂ ਪ੍ਰਕਾਰ ਦੇ ਕਸ਼ਟਾਂ ਨੂੰ ਪਾਉਂਦੇ ਨੇ। ਤਉ ਇਹਨੂੰ ਮੈਂ ਅੰਤਰ ਮਹਾ ਲਗਤੇ ਲਗ ਬੜ ਤੇ ਬੜ ਕਹਾ। ਸਤਿਗੁਰੂ ਜੀ ਕਹਿੰਦੇ ਨੇ ਵੱਖਰੇ ਵੱਖਰੇ ਪਾਪ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਵੱਖਰਾ ਵੱਖਰਾ ਬਹੁਤਾ ਸਾਰਾ ਫਰਕ ਵੀ ਹੈ। ਕੋਈ ਛੋਟਾ ਪਾਪ ਹੈ ਕੋਈ ਵੱਡਾ ਪਾਪ ਹੈ ਇਸ ਤਰੀਕੇ ਦੇ ਨਾਲ ਛੋਟੇ ਤੋਂ ਛੋਟੇ ਵੀ ਨੇ ਔਰ ਵੱਡੇ ਤੋਂ ਵੱਡੇ ਵੀ ਨੇ। ਕਹਾ ਅਪਰ ਕੀ ਚੋਰੀ ਕਰਨੀ ਕਹਾਂ ਵਸਤ ਸੰਤਨ ਕੀ ਹਰਨੀ। ਕਹਾਂ ਅਪਰ ਕੀ ਚੋਰੀ ਕਰਨੀ ਹੋਰਨਾਂ ਦੀ ਚੋਰੀ ਕਰਨੀ ਉਹ ਕਿਸੇ ਵੱਖਰੀ ਕਿਸਮ ਦੀ ਕਹਾਂ ਵਸਤ ਸੰਤਨ ਕੀ ਹਰਨੀ ਤੇ ਸੰਤਾਂ ਦੀ ਚੋਰੀ ਕਰਨੀ ਉਹਨਾਂ ਦੀ ਚੀਜ਼ ਚੁੱਕਣੀ ਇਹ ਵੱਖਰੀ ਕਿਸਮ ਦੀ ਚੋਰੀ। ਜਾਂ ਤੇ ਜੋ ਤਸ ਕਰਨ ਸਜ਼ਾਏ ਇਹ ਬੂਝਤ ਹੈ ਦੇਹੋ ਬਤਾਏ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਚੋਰਾਂ ਦੀ ਸਜ਼ਾ ਹੈ ਉਹ ਅਸੀਂ ਤੈਨੂੰ ਜੇ ਪੁੱਛਦਾ ਹੈ ਤੇ ਦੱਸਦੇ ਹਾਂ ਕਿ ਚੋਰੀ ਦੀ ਕੀ ਸਜ਼ਾ ਹੈ। ਜਗਤ ਬਿਦਤ ਹੈ ਸੂਲੀ ਦੇਨ, ਸੋ ਇਹ ਆਪੇ ਕਰ ਹੀ ਲੈਣ। ਸਤਿਗੁਰੂ ਜੀ ਕਹਿੰਦੇ ਨੇ ਕਿ ਜਗਤ ਦੇ ਵਿੱਚ ਇਹ ਪ੍ਰਸਿੱਧ ਗੱਲ ਹੈ ਕਿ ਜਿਹੜਾ ਚੋਰ ਹੋਵੇ ਉਹਨੂੰ ਸੂਲੀ ਦੀ ਸਜ਼ਾ ਦੇਣੀ ਚਾਹੀਦੀ ਹੈ, ਸੋ ਇਹ ਆਪੇ ਕਰ ਹੀ ਲੈਣ। ਪਰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੈਨੂੰ ਸੂਲੀ ਦੀ ਸਜ਼ਾ ਨਹੀਂ ਦੇਵਾਂਗੇ, ਤੂੰ ਆਪਣੇ ਆਪ ਹੀ ਇਸ ਸਜ਼ਾ ਨੂੰ ਪ੍ਰਵਾਨ ਕਰੇਗਾ। ਇਮ ਕਹਿ ਦਾਸਣ ਤੇ ਛੁਰਵਾਯੋ, ਤਸਕਰ ਬਚ ਕਰ ਜੋਰ ਅਲਾਯੋ। ਸਤਿਗੁਰਾਂ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ ਇਸ ਨੂੰ ਛੱਡ ਦਿਓ। ਦਾਸਾਂ ਨੇ ਹੁਕਮ ਮੰਨ ਕੇ ਉਸ ਨੂੰ ਛੱਡ ਦਿੱਤਾ ਤੇ ਫਿਰ ਹੱਥ ਜੋੜ ਕੇ ਉਹ ਜਿਹੜਾ ਤਸਕਰ ਸੀ, ਉਹ ਜਿਹੜਾ ਚੋਰ ਸੀ, ਉਹ ਇੰਜ ਕਹਿੰਦਾ, ਹੁਕਮ ਆਪ ਕੋ ਜੈਸੇ ਹੋਏ, ਤਿਮ ਕਰ ਹੋ ਬਸ ਮੋਹ ਨਾ ਕੋਏ। ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਵੇਗਾ ਮੈਂ ਉਸੇ ਤਰ੍ਹਾਂ ਕਰਾਂਗਾ, ਮੇਰੇ ਵਸ ਦੀ ਕੋਈ ਗੱਲ ਨਹੀਂ। ਅਬ ਮਰ ਬੋਹੀ ਭਲਾ ਪਛਾਨੋ, ਪਾ ਤੁਮਰੋ ਅਪਰਾਧ ਮਹਾਨੋ। ਕਹਿੰਦਾ ਕਿ ਹੁਣ ਮੇਰਾ ਮਰਨਾ ਹੀ ਸਾਰਿਆਂ ਤੋਂ ਚੰਗਾ ਹੈ, ਕਿਉਂਕਿ ਸੱਚੇ ਪਾਤਸ਼ਾਹ ਮੈਂ ਤੁਹਾਡਾ ਬਹੁਤ ਵੱਡਾ ਅਪਰਾਧੀ ਹਾਂ। ਸ੍ਰੀ ਗੁਰ ਕਹਿਓ ਜੰਡ ਤਰ ਖਰੋ, ਇਸ ਕਾਸ਼ਟ ਪਰ ਚੜ ਕਰ ਮਰੋ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਨੇ ਉਸ ਚੋਰ ਨੂੰ ਆਖਿਆ ਕਿ ਆਹ ਜਿਹੜਾ ਜੰਡ ਦਾ ਰੁੱਖ ਹੈ ਬਹੁਤ ਵੱਡਾ, ਇਹਦੇ ਉੱਪਰ ਚੜ ਕੇ ਤੇ ਇਸੇ ਜਗ੍ਹਾ ਦੇ ਉੱਤੇ ਤੂੰ ਜਾ ਕੇ ਮਰ ਜਾ। ਸੁਣਤ ਚੋਰ ਆ ਰੋਹਾ ਜਾਏ, ਉੱਚੋ ਕਾਂਡ ਗਇਓ ਸਹਿ ਸਾਏ। ਸੁਣਦਿਆਂ ਸਾਰ ਹੀ ਚੋਰ ਉਸ ਜੰਡ ਦੇ ਰੁੱਖ ਦੇ ਉੱਤੇ ਚੜ ਗਿਆ ਤੇ ਵੱਡਾ ਸਾਰਾ ਜਿਹੜਾ ਟਾਣਾ ਸੀ ਰੁੱਖ ਦਾ ਉਸ ਨੂੰ ਛੇਤੀ ਹੀ ਫੜਿਆ। ਬਲ ਕਰ ਤੋਰਿਓ ਜਿਮ ਰਵ ਤੀਖਣ, ਦੇਖਤ ਸਮਕੇ ਕਰਮਾ ਭੀਖਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਸਾਰੇ ਟਾਣੇ ਨੂੰ ਜੋਰ ਦੇ ਨਾਲ ਤੋੜਿਆ, ਇਸ ਤਰ੍ਹਾਂ ਤੋੜਿਆ ਕਿ ਕੁਝ ਉਹਦੀ ਜਿਹੜੀ ਖੁੰਗੀ ਸੀ ਉਹ ਤਿੱਖੀ ਰਹਿ ਗਈ। ਦੇਖਤ ਸਭ ਕੇ ਕਰਮਾ ਭੀਖਣ, ਭਾਵ ਕੇ ਭਿਆਨਕ ਕਰਮਾਂ ਵਾਲੇ ਨੇ ਇਸ ਤਰ੍ਹਾਂ ਕੀਤਾ। ਤਿਸ ਪਰ ਉਧਰ ਟਿਕਾਇਓ ਆਪਣ, ਪਾਏ ਜੋਰ ਨਿਜ ਜੀਵਨ ਖਾਪਣ। ਉਹ ਜਿਹੜੀ ਟਾਣੀ ਦੀ ਤਿੱਖੀ ਨੋਕ ਸੀ ਉਹਦੇ ਉੱਤੇ ਉਸ ਚੋਰ ਨੇ ਆਪਣਾ ਪੇਟ ਟਿਕਾ ਦਿੱਤਾ। ਪਾਏ ਜੋਰ ਨਿਜ ਜੀਵਨ ਖਾਪਣ, ਭਾਵ ਕਿ ਆਪਣੇ ਜੀਵਨ ਨੂੰ ਖਪਾਉਣ ਦੇ ਵਾਸਤੇ, ਖਤਮ ਕਰਨ ਦੇ ਵਾਸਤੇ ਉਸ ਉੱਤੇ ਪੂਰਾ ਉਸਨੇ ਆਪਣਾ ਭਾਰ ਪਾ ਦਿੱਤਾ। ਜਬ ਅਲੰਬ ਤਿਸਕੇ ਹੋਏ ਗਇਓ, ਫਟਿਓ ਪੇਟ ਕਾਸ਼ਟ ਪ੍ਰਭ ਸ਼ਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੂਰੇ ਦਾ ਪੂਰਾ ਭਾਰ ਉਹਦੇ ਉੱਤੇ ਪੈ ਗਿਆ ਤੇ ਫੇਰ ਉਹਦੇ ਵਿੱਚ ਦੀ ਉਹ ਜਿਹੜੀ ਖੁੰਗੀ ਸੀ, ਤਿੱਖੀ ਨੋਕ ਸੀ, ਉਹ ਪੇਟ ਤੋਂ ਪਾੜ ਕੇ ਪਾਰ ਨਿਕਲ ਗਈ। ਉਹਦਾ ਸਾਰਾ ਢਿੱਡ ਵਿੰਨਿਆ ਗਿਆ, ਪਾਟ ਗਿਆ ਤੇ ਇਸ ਤਰੀਕੇ ਦੇ ਨਾਲ ਉਹ ਫਿਰ ਮਰ ਗਏ। ਤਤ ਛਿਨ ਮਰਿਓ ਸੋ ਥਲ ਅਬ ਹੈ, ਜਿਸ ਕੋ ਸੂਲੀ ਸਰ ਨਰ ਕਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਚੋਰ ਦੀ ਮੌਤ ਹੋ ਗਈ, ਉਹ ਮਰ ਗਿਆ। ਕਵੀ ਜੀ ਲਿਖਦੇ ਨੇ ਕਿ ਅਜੇ ਤੱਕ ਵੀ ਉਹ ਜਗ੍ਹਾ ਬਰਕਰਾਰ ਹੈ, ਇਸੇ ਕਰਕੇ ਇਸ ਨੂੰ ਸੂਲੀ ਸਰ ਆਖਿਆ ਜਾਂਦਾ ਹੈ। ਉਸ ਜਗ੍ਹਾ ਦਾ ਨਾਮ ਹੀ ਸੂਲੀ ਸਰ ਪੈ ਗਿਆ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਇਸ ਸਾਖੀ ਨੂੰ ਲਿਖਿਆ, ਪਰ ਵੱਖਰੇ ਵੱਖਰੇ ਇਤਿਹਾਸਕਾਰ ਆਪਣੇ ਵੱਖਰੇ ਵੱਖਰੇ ਮਤ ਦੇ ਨਾਲ ਬਿਆਨ ਕਰਦੇ ਨੇ। ਤਵਾਰੀਖ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਚੋਰ ਨੂੰ ਸਤਿਗੁਰਾਂ ਨੇ ਮਰਨ ਦਾ ਹੁਕਮ ਨਹੀਂ ਸੀ ਦਿੱਤਾ। ਦਰਅਸਲ ਉਹ ਸ਼ਰਮਿੰਦਗੀ ਦਾ ਮਾਰਾ ਆਪਣਾ ਪਛਤਾਵਾ ਕਰਕੇ ਹੀ ਆਪਣੇ ਆਪ ਹੀ ਜਾਣ ਬੁੱਝ ਕੇ ਸੂਲੀ ਤੇ ਇਸ ਤਰ੍ਹਾਂ ਚੜ ਕੇ ਉਸ ਜੰਡ ਦੇ ਉੱਤੇ ਸੂਲੀ ਦੀ ਮੌਤ ਦੇ ਨਾਲ ਮਰਿਆ। ਇੱਕ ਦੋਏ ਦਿਨ ਕਰ ਹੈ ਤੈ ਬਾਸ, ਸ੍ਰੀ ਸਤਿਗੁਰ ਸੇਵਕ ਸੁਖ ਰਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦੋ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਾਸਾ ਕੀਤਾ, ਜਿਹੜੇ ਸਤਿਗੁਰੂ ਜੀ ਸੇਵਕਾਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ ਨੇ। ਪੁਨੈ ਕੂਚ ਤਹ ਤੇ ਕਰ ਦੀਨਸ, ਬਰੇ ਗ੍ਰਾਮ ਕੋ ਮਾਰਗ ਲੀਨਸ। ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਨੇ ਸੂਲੀ ਸਰ ਤੋਂ ਕੂਚ ਕੀਤਾ ਤੇ ਫਿਰ ਸਤਿਗੁਰੂ ਜੀ ਬਰੇ ਨਾਂ ਦੇ ਪਿੰਡ ਦੇ ਵੱਲ ਚਲੇ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਤਹ ਤੇ ਚੜ ਸ੍ਰੀ ਸਤਿਗੁਰੂ, ਬਰੇ ਗ੍ਰਾਮ ਮੈਂ ਆਏ, ਕਰਿਓ ਨਿਵਾਸ ਸੁਥਾਨ ਸੁਠ, ਮਿਲੇ ਲੋਕ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਥੋਂ ਚੱਲ ਕੇ ਸਤਿਗੁਰੂ ਜੀ ਬਰੇ ਨਾਮ ਦੇ ਪਿੰਡ ਦੇ ਵਿੱਚ ਪਹੁੰਚੇ ਨੇ। ਚੰਗੀ ਜਗ੍ਹਾ ਸੋਹਣੀ ਦੇਖ ਕੇ ਸਤਿਗੁਰਾਂ ਨੇ ਉੱਥੇ ਡੇਰਾ ਲਾਇਆ ਤੇ ਬਹੁਤ ਸਾਰੇ ਲੋਕ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਉੱਥੇ ਪਹੁੰਚੇ। ਕਰ ਸੇਵਾ ਦਿਨ ਕੁਛ ਕਟਕਾਏ, ਹੁਤੋ ਚੁਮਾਸਾ ਘਨ ਬਰ ਖਾਏ। ਲੋਕਾਂ ਨੇ ਬੜੀ ਸੇਵਾ ਕੀਤੀ, ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਉੱਥੇ ਰੱਖਿਆ। ਕਵੀ ਜੀ ਲਿਖਦੇ ਨੇ ਕਿ ਚੁਮਾਸੇ ਦੇ ਦਿਨ ਸਨ, ਭਾਵ ਕੇ ਬਰਸਾਤ ਦਾ ਮੌਸਮ ਸੀ, ਬਹੁਤ ਜ਼ਿਆਦਾ ਮੀਂਹ ਪਿਆ। ਤਹਾਂ ਮੋਠ ਕੋ ਖੇਤ ਬਿਜਾਏ, ਚਾਰਤ ਭਏ ਤੁਰੰਗਣ ਪਾਏ। ਸਤਿਗੁਰਾਂ ਨੇ ਹੁਕਮ ਕਰਕੇ ਉੱਥੇ ਇੱਕ ਖੇਤ ਦੇ ਵਿੱਚ ਮੋਠ ਬਿਜਾਏ, ਚਾਰਤ ਪਏ ਤੁਰੰਗਣ ਪਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਮੋਠ ਬਿਜਵਾ ਕੇ ਉਹ ਘੋੜਿਆਂ ਨੂੰ ਮੋਠ ਚਾਰੇ। ਮਹਿਖੀ ਕੋ ਨਿਤ ਪ੍ਰਤੀ ਬਹੁ ਚਾਰੇ, ਪਸ਼ੂ ਪੁਸ਼ਟ ਕੀਨ ਸੇਕ ਸਾਰੇ। ਇਸ ਤੋਂ ਇਲਾਵਾ ਜਿਹੜੀਆਂ ਮੱਝਾਂ ਸਨ ਉਹ ਵੀ ਉਸ ਖੇਤੀ ਨੂੰ ਚਰਦੀਆਂ ਰਹੀਆਂ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਸ਼ੂ ਖਾ ਪੀ ਕੇ ਬੜੇ ਰਿਸ਼ਟ ਪੁਸ਼ਟ ਇੱਕੋ ਵਰਗੇ ਹੋ ਗਏ। ਸੰਗਤ ਦੂਰ ਦੂਰ ਤੇ ਆਵੇ, ਸਗਲ ਦੇਗ ਤੇ ਭੋਜਨ ਖਾਵੇ। ਇਸ ਤੋਂ ਇਲਾਵਾ ਉਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਲੰਗਰ ਵੀ ਤਿਆਰ ਕੀਤਾ ਜਾਂਦਾ ਸੀ, ਦੂਰੋਂ ਦੂਰੋਂ ਜਿਹੜੀ ਸੰਗਤ ਆਉਂਦੀ ਸੀ ਉਹ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੀ ਸੀ। ਆਣ ਉਪਾਇਨ ਬਹੁ ਯਾਰ ਪੰਤੇ, ਰਹਿ ਕਿਤਕ ਦਿਨ ਦਰਸ ਕਰਨ ਤੇ। ਸੰਗਤਾਂ ਦੇ ਵੱਲੋਂ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੀਆਂ ਸਨ। ਕਾਫੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਕੇ ਵਾਪਸ ਪਰਤ ਜਾਂਦੀ ਸੀ ਤੇ ਕਾਫੀ ਸੰਗਤ ਲਾਗੇ ਰਹਿੰਦੀ ਸੀ। ਸ਼ਰਦਾ ਸਹਿਤ ਸੁਣੈ ਉਪਦੇਸ਼, ਜਨਮ ਜਨਮ ਕੇ ਕਟੈ ਕਲੇਸ਼। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦਿੰਦੇ ਸਨ। ਸ਼ਰਧਾ ਦੇ ਨਾਲ ਸਾਰੇ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਦੇ ਸਨ, ਜਿਸ ਉਪਦੇਸ਼ ਨੂੰ ਸੁਣਨ ਦੇ ਕਰਕੇ ਜਨਮਾਂ ਜਨਮਾਂ ਦੇ ਬੰਧਨ ਕਲੇਸ਼ ਮਿਟ ਜਾਂਦੇ ਨੇ। ਜੋ ਮਸਾਂਦ ਜਿਸ ਦੇਸ਼ ਮਜਾਰੇ, ਲੈ ਗੁਰਕਾਰ ਹੋਏ ਕਰ ਤਿਆਰੇ। ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਜਿਹੜੇ ਜਿਹੜੇ ਮਸੰਦ ਸਤਿਗੁਰਾਂ ਦੇ ਵੱਲੋਂ ਸਥਾਪਿਤ ਕੀਤੇ ਗਏ ਸਨ ਉਹ ਆਪੋ ਆਪਣੇ ਇਲਾਕੇ ਦੀ ਸੰਗਤ ਨੂੰ ਨਾ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੇ ਸਨ। ਸੰਗਤ ਆਪਣੇ ਸੰਗ ਲਿਆਏ, ਆਵੇ ਸਤਿਗੁਰ ਕੋ ਦਰ ਸਾਏ। ਮਸੰਦ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਸਨ ਤੇ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਆਣ ਕੇ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਕਰਦੇ ਸਨ।
ਇੱਕ ਮਸੰਦ ਦਰ ਸਹਿ ਰਹਿ ਪਾਸ, ਸੰਗਤ ਅਣਕ ਸੰਗ ਹੋਏ ਤਾਸ।
ਜਦੋਂ ਕੋਈ ਵੀ ਇੱਕ ਮਸੰਦ ਆਉਂਦਾ ਸੀ ਦਰਸ਼ਨਾਂ ਦੇ ਵਾਸਤੇ ਤੇ ਕਵੀ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਸੰਗਤ ਉਹਦੇ ਨਾਲ ਹੁੰਦੀ ਸੀ।
ਅਨਗਣ ਧਨ ਸਤ ਗੁਰ ਟਿਗ ਆਵੇ, ਪਾਰੇ ਉਪਕਾਰ ਹੇਤ ਸਭ ਲਾਵੇ।
ਅਣਗਿਣਤਾਂ ਦੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਹੁੰਦੀ ਹੈ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਰੀ ਮਾਇਆ ਨੂੰ ਪਰਉਪਕਾਰ ਦੇ ਕੰਮਾਂ ਦੇ ਵਿੱਚ ਲਾ ਦਿੰਦੇ।
ਨਰਨ ਹਜ਼ਾਰਨ ਕੋ ਪਲ ਕਰਹੀ ਦਰਸ਼ਨ ਦੇ ਕਰ ਦੋਸ਼ਨ ਹਰਹੀ।
ਹਜ਼ਾਰਾਂ ਹੀ ਲੋਕਾਂ ਦਾ ਕਲਿਆਣ ਸਤਿਗੁਰੂ ਜੀ ਕਰਦੇ ਨੇ, ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਸਾਰੇ ਦੋਸ਼ਾਂ ਨੂੰ ਖਤਮ ਕਰ ਦਿੰਦੇ।
ਬੇਤੇ ਉਹ ਚੁਮਾਸਾ ਤਿਸ ਹੀ ਥਾਨ ਮਗ ਕੇ ਸੂਕ ਗਏ ਬਹੁ ਪਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰਸਾਤ ਦਾ ਸਾਰਾ ਜਿਹੜਾ ਮੌਸਮ ਸੀ ਉਥੇ ਹੀ ਸਤਿਗੁਰਾਂ ਨੇ ਰਹਿ ਕੇ ਬਤੀਤ ਕਰ ਦਿੱਤਾ। ਹੁਣ ਰਾਹ ਖਹਿਰਿਆਂ ਦੇ ਵਿੱਚ ਜਿਹੜਾ ਪਾਣੀ ਖਲੋਤਾ ਹੋਇਆ ਸੀ ਉਹ ਸੁੱਕ ਗਏ।
ਬਰੇ ਗ੍ਰਾਮ ਪੁਰ ਭਏ ਪ੍ਰਸੰਨ ਅਵਲੋ ਕਿਉ ਨੀਕੋ ਥਲ ਅੰਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰੇ ਨਾਂ ਦੇ ਪਿੰਡ ਦੇ ਉੱਤੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਫਿਰ ਸਤਿਗੁਰਾਂ ਨੇ ਹੋਰ ਚੰਗੀ ਜਗ੍ਹਾ ਨੂੰ ਦੇਖੇ।
ਪੂਰਬ ਥਾਨ ਸਦਨ ਉਠਵਾਏ ਗ੍ਰਾਮ ਦੂਸਰੀ ਦਿਸ਼ਾ ਬਿਠਾਏ।
ਸਤਿਗੁਰਾਂ ਨੇ ਪਹਿਲੇ ਜਗ੍ਹਾ ਤੇ ਜਿਹੜੇ ਉਹਨਾਂ ਦੇ ਘਰ ਬਣੇ ਹੋਏ ਸਨ ਪਿੰਡ ਵਾਲਿਆਂ ਦੇ, ਉਹਨਾਂ ਨੂੰ ਉਠਵਾ ਦਿੱਤਾ ਤੇ ਸਤਿਗੁਰਾਂ ਨੇ ਪਿੰਡ ਦੇ ਦੂਸਰੇ ਪਾਸੇ ਹੁਕਮ ਕੀਤਾ ਕਿ ਇਸ ਪਾਸੇ ਆਪਣੇ ਮਕਾਨ ਬਣਾਓ।
ਮਾਨਿਓ ਬਾਕ ਬਸੇ ਤਹ ਜਾਏ ਤਾਣ ਯਾਰ ਤਾਣ ਬਦਿਓ ਅਦ ਕਾਏ।
ਪਿੰਡ ਦੇ ਵਾਸੀਆਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਜਿਹੜੇ ਪਾਸੇ ਸਤਿਗੁਰਾਂ ਨੇ ਆਖਿਆ ਉਥੇ ਆਪਣਾ ਵਸੇਬਾ ਕੀਤਾ। ਇਸ ਤਰ੍ਹਾਂ ਕਰਨ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਧਨ ਦੇ ਵਿੱਚ ਤੇ ਅੰਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ।
ਜੋ ਜਿਨ ਕਰੀ ਕਾਮਨਾ ਮਨ ਮੈਂ ਪੂਰਨ ਕਰਤ ਭਏ ਤਿਸ ਛਿਨ ਮੈਂ।
ਜੋ ਵੀ ਕਿਸੇ ਨੇ ਇੱਛਾ ਧਾਰਨ ਕੀਤੀ ਆਪਣੇ ਮਨ ਦੇ ਵਿੱਚ, ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਦੀ ਉਹੀ ਇੱਛਾ ਤਤ ਛਿਨ ਹੀ ਪੂਰੀ ਕੀਤੀ।
ਕੋਚ ਕਰਿਓ ਪੁਣ ਗੁਰ ਪ੍ਰਸਥਾਨੇ ਗ੍ਰਾਮ ਬੁਲਾਡੇ ਉਰੇ ਸਥਾਨੇ।
ਇਸ ਜਗ੍ਹਾ ਤੋਂ ਫੇਰ ਸਤਿਗੁਰਾਂ ਨੇ ਅੱਗੇ ਪ੍ਰਸਥਾਨ ਕੀਤਾ ਹੈ, ਅੱਗੇ ਗਏ ਨੇ, ਅੱਗੇ ਪਿੰਡ ਆਇਆ ਜਿਸ ਪਿੰਡ ਦਾ ਨਾਮ ਸੀ ਬੁਲਾਡਾ।
ਉੱਤਰ ਸੋ ਨਿਸਾ ਬਿਤਾਵਨ ਭਏ ਪੁਣ ਗੋਬਿੰਦਪੁਰੇ ਗੁਰ ਗਏ।
ਬੁਲਾਡੇ ਦੇ ਵਿੱਚ ਸਤਿਗੁਰਾਂ ਨੇ ਇੱਕ ਰਾਤ ਨੂੰ ਬਤੀਤ ਕੀਤਾ। ਅਗਲੀ ਸਵੇਰ ਸਤਿਗੁਰੂ ਜੀ ਗੋਬਿੰਦਪੁਰੇ ਦੇ ਵਿੱਚ ਚਲੇ ਗਏ।
ਗਾਵਣੇ ਤੇਹ ਤੇ ਗਾਗੋ ਆਏ ਡੇਰਾ ਕਰਿਓ ਹੇਰ ਸ਼ੁਭ ਥਾਏ।
ਗੋਬਿੰਦਪੁਰੇ ਤੋਂ ਚੱਲ ਕੇ ਫਿਰ ਸਤਿਗੁਰੂ ਜੀ ਅੱਗੇ ਇੱਕ ਪਿੰਡ ਦੇ ਵਿੱਚ ਜਾ ਕੇ ਡੇਰਾ ਲਾਇਆ ਹੈ ਜਿਸ ਪਿੰਡ ਦਾ ਨਾਮ ਸੀ ਗਾਗੋ।
ਕਾਹੀ ਗਏ ਕਾਸ ਹਿਤ ਬਾਹਰ ਜਾਏ ਕਰਿਓ ਖੇਤੈ ਮੈਂ ਆਹਰ।
ਸਤਿਗੁਰਾਂ ਨੇ ਜਦੋਂ ਉੱਥੇ ਡੇਰਾ ਲਾਇਆ ਤੇ ਸਤਿਗੁਰਾਂ ਦੇ ਸਿੱਖ ਘਾਹ ਪੱਠਾ ਵੱਢਣ ਦੇ ਵਾਸਤੇ ਬਾਹਰ ਗਏ, ਖੇਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਹਰ ਕੀਤਾ।
ਬੀਨ ਬੀਨ ਤ੍ਰਿਣ ਕਿਤਕ ਕੇਦਾਰਨ ਕਾਰੇ ਇਕੱਠੇ ਬੰਧਨ ਨਿਜ ਭਾਰਨ।
ਖੇਤਾਂ ਦੇ ਕਿਨਾਰਿਆਂ ਦੇ ਉੱਤੇ ਵੱਟਾਂ ਦੇ ਉੱਤੇ ਜਿਹੜਾ ਘਾਹ ਉੱਗਿਆ ਹੋਇਆ ਸੀ ਉਸ ਘਾਹ ਨੂੰ ਸਤਿਗੁਰਾਂ ਦੇ ਸਿੱਖਾਂ ਨੇ ਚੁਣ ਚੁਣ ਕੇ ਵੱਢਿਆ ਤੇ ਫਿਰ ਬਹੁਤਾ ਸਾਰਾ ਇਕੱਠਾ ਕਰਕੇ ਉਹਨਾਂ ਦੀਆਂ ਪੰਡਾਂ ਬੰਨੀ।
ਰਾਹਕ ਜਾਟ ਆਣ ਕਰ ਪਰੇ ਛੀਨ ਲੀਨ ਤ੍ਰਿਣ ਰਿਸਮੈ ਭਰੇ।
ਜਿਨ੍ਹਾਂ ਜੱਟਾਂ ਦੇ ਖੇਤਾਂ ਦੇ ਕਿਨਾਰਿਆਂ ਦੇ ਉੱਤੇ ਘਾਹ ਵੱਢਿਆ ਸੀ ਉਹ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਨਾਲੇ ਤੇ ਘਾਹ ਖੋਲਿਆ ਤੇ ਨਾਲੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਭਰੇ।
ਚਿਰਕ ਗਾਰ ਦੇ ਮਾਰਨ ਕਰੇ ਨਿਜ ਖੇਤਨ ਤੇ ਵਹਿਰ ਨਿਕਰੇ।
ਨਾਲੇ ਸਿੱਖਾਂ ਨੂੰ ਬਹੁਤ ਜ਼ਿਆਦਾ ਝਿੜਕਿਆ, ਨਾਲੇ ਗਾਲਾਂ ਦਿੱਤੀਆਂ ਤੇ ਨਾਲੇ ਮਾਰਿਆ ਵੀ। ਉਹਨਾਂ ਜੱਟਾਂ ਨੇ ਆਪਣੇ ਖੇਤਾਂ ਦੇ ਵਿੱਚੋਂ ਇਹਨਾਂ ਨੂੰ ਬਾਹਰ ਧੱਕੇ ਮਾਰ ਕੇ ਕੱਢ ਦਿੱਤਾ।
ਛੂਛੇ ਦੀਨ ਮਨੇ ਬਹੁ ਦਾਸ ਆਏ ਪੁਕਾਰੇ ਗੁਰ ਕੇ ਪਾਸ।
ਖਾਲੀ ਹੱਥੀ ਬਹੁਤ ਹੀ ਮੁਰਝਾਏ ਮਨ ਦੇ ਨਾਲ ਸਤਿਗੁਰਾਂ ਦੇ ਦਾਸ ਸਤਿਗੁਰੂ ਤੇਗ ਬਹਾਦਰ ਦੇ ਕੋਲ ਪਹੁੰਚੇ ਨੇ ਤੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ।
ਇਹਾਂ ਜਾਟ ਮਤ ਮੂੜ ਬਿਸਾਲੇ, ਗੁਰ ਮਹਿਮਾਨ ਲਖੈ ਕੁਚਾਲੇ।
ਸਤਿਗੁਰਾਂ ਦੇ ਦਾਸ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਇਸ ਜਗ੍ਹਾ ਤੇ ਜਿਹੜੇ ਜੱਟ ਰਹਿੰਦੇ ਨੇ ਉਹ ਬਹੁਤ ਮੂਰਖ ਨੇ, ਗੁਰੂ ਦੀ ਮਹਿਮਾ ਨੂੰ ਰਤਾ ਵੀ ਨਹੀਂ ਜਾਣਦੇ, ਖੋਟੇ ਚਾਲ ਚੱਲਣ ਵਾਲੇ ਨੇ।
ਨਹੀਂ ਬਿਗਾਰਿਓ ਤਿੰਨ ਕਾ ਖੇਤ, ਪ੍ਰਭਸ਼ੇ ਹਮ ਤ੍ਰਿਣ ਲੈ ਬੇਤ।
ਕਹਿੰਦੇ ਨੇ ਦੇਖੋ ਸੱਚੇ ਪਾਤਸ਼ਾਹ, ਅਸੀਂ ਉਹਨਾਂ ਦੀ ਖੇਤੀ ਦਾ ਕੋਈ ਨੁਕਸਾਨ ਨਹੀਂ ਕੀਤਾ, ਕੋਈ ਉਜਾੜਾ ਨਹੀਂ ਕੀਤਾ। ਬਾਹਰ ਖੇਤਾਂ ਤੋਂ ਜਿਹੜੀਆਂ ਵੱਟਾਂ ਸਨ ਉਹਨਾਂ ਦੇ ਉੱਤੇ ਜਿਹੜਾ ਘਾਹ ਹੋ ਗਿਆ ਸੀ, ਅਸੀਂ ਤੇ ਉਸ ਘਾਹ ਨੂੰ ਵੱਢਿਆ ਸੀ, ਪਰ ਤਾਂ ਵੀ ਉਹਨਾਂ ਨੇ ਸਾਨੂੰ ਮਾਰਿਆ, ਨਾਲੇ ਗਾਲਾਂ ਕੱਢੀਆਂ।
ਨਹੀਂ ਸ਼ਾਮ ਸੋ ਆਣ ਹਟਾਏ, ਤਿੰਨ ਛੀਨ ਕੇ ਹਤੇ ਰਸਾਏ।
ਸੱਚੇ ਪਾਤਸ਼ਾਹ, ਜੇਕਰ ਉਹ ਆਪਣੀਆਂ ਵੱਟਾਂ ਦੇ ਉੱਤੋਂ ਵੀ ਸਾਨੂੰ ਘਾਹ ਨਹੀਂ ਸੀ ਲੈਣ ਦੇਣਾ ਚਾਹੁੰਦੇ, ਉਹਨਾਂ ਨੂੰ ਚਾਹੀਦਾ ਸੀ ਕਿ ਪਿਆਰ ਦੇ ਨਾਲ ਸਾਨੂੰ ਹਟਾ ਦਿੰਦੇ, ਸਾਨੂੰ ਮਨਾ ਕਰ ਦਿੰਦੇ, ਪਰ ਉਹਨਾਂ ਨੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਹੀਂ ਕੀਤਾ, ਨਾਲੇ ਘਾਹ ਖੋਲਿਆ ਤੇ ਨਾਲੇ ਮਾਰਿਆ ਤੇ ਨਾਲੇ ਗੁੱਸੇ ਦੇ ਨਾਲ ਗਾਲਾਂ ਕੱਢੀ।
ਕਹਿ ਬਹੁ ਰਹੇ ਨਕੀਨ ਉਜਾਰਾ, ਨਹੀਂ ਮਾਨਿਓ ਮਤੀ ਮੰਦ ਗਵਾਰਾ।
ਸਤਿਗੁਰਾਂ ਨੂੰ ਦਾਸ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਅਸੀਂ ਬਹੁਤਾ ਆਖਿਆ ਕਿ ਅਸੀਂ ਤੁਹਾਡੇ ਕਿਸੇ ਖੇਤੀ ਦਾ ਉਜਾੜਾ ਨਹੀਂ ਕੀਤਾ, ਪਰ ਉਹ ਮੂਰਖ ਮਤ ਵਾਲੇ ਫੇਰ ਵੀ ਗਵਾਰ ਨਹੀਂ ਸਮਝੇ।
ਗੁਰਮੁਖ ਨਹੀਂ ਇਹ ਮਨ ਮੁਖ ਮਹਾ, ਗੁਰਜੀ ਨਹੀਂ ਰਹਿਣ ਪਲ ਹਾਂ।
ਕਹਿੰਦੇ ਨੇ ਸੱਚੇ ਪਾਤਸ਼ਾਹ, ਇੱਥੇ ਗੁਰਮੁਖ ਪੁਰਸ਼ ਨਹੀਂ ਵਸਦੇ, ਇੱਥੇ ਵੱਡੇ ਮਨਮੁਖਾਂ ਦਾ ਵਾਸਾ ਹੈ, ਇਸ ਕਰਕੇ ਸਤਿਗੁਰੂ ਜੀ ਇੱਥੇ ਰਹਿਣਾ ਬਿਲਕੁਲ ਵੀ ਠੀਕ ਨਹੀਂ।
ਤ੍ਰਿਣ ਬਿਣ ਸਰੇ ਨਹੀਂ ਨਿਜ ਡੇਰੇ, ਅਸ ਮਹਿ ਖੀਰਹਿ ਛੁਦਤ ਕਨੇਰੇ।
ਤ੍ਰਿਣ ਤੋਂ ਬਗੈਰ ਭਾਵ ਕੇ ਘਾਹ ਪੱਠੇ ਤੋਂ ਬਗੈਰ ਘੋੜਿਆਂ ਦਾ ਤੇ ਮੱਝਾਂ ਦਾ ਰਹਿਣਾ ਬਹੁਤ ਔਖਾ ਹੈ, ਪਰ ਇੱਥੇ ਵੀ ਰਹਿਣਾ ਠੀਕ ਨਹੀਂ ਹੈ, ਕਿਤੇ ਹੋਰ ਅੱਗੇ ਜਾਈਏ ਤੇ ਫੇਰ ਇਹਨਾਂ ਨੂੰ ਘਾਹ ਪੱਠਾ ਚਾਰੀਏ।
ਸੁਣ ਸਤ ਗੁਰ ਨੇ ਮਾਨੀ ਬਾਤ, ਚੜ ਕਰ ਚਲੇ ਟਿਕੇ ਨਹੀਂ ਰਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਦਾਸਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਸਤਿਗੁਰੂ ਜੀ ਉੱਥੋਂ ਅੱਗੇ ਚਲੇ ਗਏ, ਇੱਕ ਰਾਤ ਵੀ ਉੱਥੇ ਨਹੀਂ ਟਿਕੇ।
ਤਨਕ ਕ੍ਰੋਧ ਤੇ ਸਰਾਪ ਨ ਦੀਨਸ, ਗੁਰ ਨੇ ਗ੍ਰਾਮ ਸੁਡੇਰਾ ਕੀਨਸ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਕਵੀ ਜੀ ਲਿਖਦੇ ਨੇ, ਕੋਈ ਵੀ ਸਰਾਪ ਨਾ ਦਿੱਤਾ। ਇਸ ਤੋਂ ਅੱਗੇ ਸਤਿਗੁਰੂ ਜੀ ਗੁਰਨੇ ਨਾਮ ਦੇ ਪਿੰਡ ਦੇ ਵਿੱਚ ਜਾ ਕੇ ਡੇਰਾ ਲਾਇਆ।
ਨਰ ਪੀਛੇ ਮਿਲ ਕਰ ਪਛਤਾਏ, ਬੁਰੋ ਗੁਰੂ ਅਪਰਾਧ ਕਮਾਏ।
ਸਤਿਗੁਰਾਂ ਦੇ ਜਾਣ ਤੋਂ ਪਿੱਛੋਂ ਉਥੋਂ ਦੇ ਰਹਿਣ ਵਾਲੇ ਬਹੁਤ ਜ਼ਿਆਦਾ ਪਛਤਾਏ, ਬੁਰੋ ਗੁਰੂ ਅਪਰਾਧ ਕਮਾਏ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬੁਰਾ ਕੀਤਾ ਕਿ ਗੁਰੂ ਜੀ ਦਾ ਇਸ ਤਰ੍ਹਾਂ ਦਾ ਨਿਰਾਦਰ ਕੀਤਾ।
ਸਰਬ ਗ੍ਰਾਮ ਜਿਨ ਸੇਵਾ ਕਰਹੀ, ਹਾਥ ਜੋਰ ਬੰਦੈ ਹਿਤ ਧਰਹੀ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਾਰੇ ਪਿੰਡ ਜਿਨ੍ਹਾਂ ਸਤਿਗੁਰਾਂ ਦੀ ਸੇਵਾ ਕਰਦੇ ਨੇ, ਹੱਥ ਜੋੜਦੇ ਨੇ, ਨਮਸਕਾਰਾਂ ਕਰਦੇ ਨੇ, ਅਸੀਂ ਉਹਨਾਂ ਸਤਿਗੁਰਾਂ ਦੇ ਸਿੱਖਾਂ ਨੂੰ ਗਾਲਾਂ ਕੱਢੀਆਂ ਤੇ ਮਾਰਿਆ।
ਬਰੇ ਗ੍ਰਾਮ ਨੇ ਰਾਖ ਚੁਮਾਸਾ, ਕਰਤ ਰਹੇ ਸੇਵਾ ਹੋਏ ਦਾਸਾ।
ਕਹਿੰਦੇ ਨੇ ਇੱਕ ਦੂਜੇ ਨੂੰ ਕਿ ਦੇਖੋ, ਜਦੋਂ ਬਰੇ ਨਾਂ ਦੇ ਪਿੰਡ ਦੇ ਵਿੱਚ ਸਤਿਗੁਰਾਂ ਨੇ ਡੇਰਾ ਲਾਇਆ ਸੀ ਤੇ ਸਤਿਗੁਰਾਂ ਨੇ ਸਾਰੇ ਚੁਮਾਸੇ ਦੇ ਦਿਨਾਂ ਨੂੰ ਭਾਵ ਕੇ ਬਰਸਾਤ ਦੇ ਦਿਨਾਂ ਨੂੰ ਉਸ ਪਿੰਡ ਦੇ ਵਿੱਚ ਰਹਿ ਕੇ ਹੀ ਬਤੀਤ ਕੀਤਾ ਤੇ ਉਥੋਂ ਦੇ ਲੋਕਾਂ ਨੇ ਸਤਿਗੁਰਾਂ ਦੀ ਬਹੁਤ ਜ਼ਿਆਦਾ ਦਾਸ ਬਣ ਕੇ ਸੇਵਾ ਕੀਤੀ।
ਲੋਕ ਹਜ਼ਾਰੋ ਮਿਲ ਕਰ ਆਵੇ, ਧਨ ਅਰ ਪੈ ਅਰ ਸੀਸ ਨਿਵਾਵੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਿਲ ਕੇ ਆਉਂਦੇ ਨੇ, ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੇ ਨੇ ਔਰ ਆਪਣੇ ਧਨ ਦੀ ਭੇਟਾ ਵੀ ਅਰਪਣ ਕਰਦੇ ਨੇ। ਹਿਰਦੈ ਕਾਮਨਾ ਪੂਰਨ ਹੋਏ, ਜਹ ਕਹਿ ਪੂਜਤ ਹੈ ਸਭ ਕੋਏ। ਜਿੱਥੇ ਕਿੱਥੇ ਵੀ ਸਤਿਗੁਰੂ ਜੀ ਜਾਂਦੇ ਨੇ ਉੱਥੇ ਹੀ ਸੰਗਤਾਂ ਸਤਿਗੁਰਾਂ ਦੇ ਚਰਨਾਂ ਨੂੰ ਪੂਜਦੀਆਂ ਨੇ ਤੇ ਹਰ ਇੱਕ ਦੇ ਮਨ ਦੀ ਜਿਹੜੀ ਕਾਮਨਾ ਹੈ ਉਹ ਸਤਿਗੁਰੂ ਜੀ ਪੂਰੀ ਕਰਦੇ ਨੇ। ਕਰੇ ਅਵਗਿਆ ਸਰਾਪ ਬਖਾਨ, ਧਨ ਯਾਰ ਧਾਨ ਮਾਲ ਸਭ ਹਨ। ਪਰ ਜੇ ਕਿਧਰੇ ਕੋਈ ਸਤਿਗੁਰਾਂ ਦੀ ਅਵਗਿਆ ਕਰਦਾ ਹੈ ਤੇ ਫਿਰ ਸਤਿਗੁਰੂ ਜੀ ਉਸ ਨੂੰ ਭਿਆਨਕ ਸਰਾਪ ਦਿੰਦੇ ਨੇ, ਜਿਸ ਸਰਾਪ ਦੇ ਸਦਕਾ ਉਹਦਾ ਧਨ, ਉਹਦਾ ਅੰਨ ਔਰ ਇਸ ਤੋਂ ਇਲਾਵਾ ਮਾਲ ਡੰਗਰ ਵੀ ਮਾਰਿਆ ਜਾਂਦਾ। ਕਰਾਮਾਤ ਮੈਂ ਪੂਰਨੇ, ਹਮੇ ਸਰਾਪ ਕਹਿ ਕਰ ਹੱਥ ਦੇ। ਪਿੰਡ ਦੇ ਲੋਕ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬਹੁਤ ਵੱਡੇ ਕਰਾਮਾਤਾਂ ਦੇ ਧਨੀ ਨੇ, ਇਹ ਹੋ ਸਕਦਾ ਕਿ ਗੁੱਸੇ ਦੇ ਨਾਲ ਸਾਨੂੰ ਕੋਈ ਸਰਾਪ ਦੇ ਦੇਣ। ਨਾ ਤਾਂ ਸਭ ਚਲ ਮਿਲ ਬਖਸ਼ਾਵੋ, ਕਰ ਜੋਰੋ ਪਗ ਸੀਸ ਨਿਵਾਵੋ। ਇਸ ਕਰਕੇ ਸਾਰੇ ਪਿੰਡ ਦੇ ਵਾਸੀਆਂ ਨੇ ਸਲਾਹ ਕੀਤੀ ਹੈ ਕਿ ਸਾਨੂੰ ਚਾਹੀਦਾ ਹੈ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਮਾਫੀ ਮੰਗੀਏ, ਆਪਣੀ ਭੁੱਲ ਨੂੰ ਬਖਸ਼ਾਈਏ, ਉਹਨਾਂ ਦੇ ਚਰਨਾਂ ਦੇ ਜਾ ਕੇ ਸਿਰ ਨਵਾ ਕੇ ਹੱਥ ਜੋੜ ਕੇ ਬੇਨਤੀ ਕਰੀਏ। ਇਮ ਕਹਿ ਕ੍ਰਿਤ ਬਾਸਣ ਇਕਲੀਨ, ਇੱਕ ਪੂਰਾ ਸੰਗ ਚਲਬੋ ਕੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਸਲਾਹ ਕਰਕੇ ਫੇਰ ਪਿੰਡ ਵਾਸੀਆਂ ਨੇ ਸਤਿਗੁਰਾਂ ਦੀ ਭੇਟਾ ਰੱਖਣ ਦੇ ਵਾਸਤੇ ਇੱਕ ਭਾਂਡੇ ਨੂੰ ਪੂਰਾ ਘਿਓ ਦੇ ਨਾਲ ਭਰ ਕੇ ਭਰਪੂਰ ਕੀਤਾ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦੀ ਭੇਟਾ ਰੱਖਣ ਦੇ ਵਾਸਤੇ ਭੂਰਾ ਨਾਲ ਲਿਆ ਤੇ ਚੱਲ ਪਏ। ਗੁਰ ਨੇ ਮਿਲੇ ਗੁਰੂ ਕੋ ਸਾਰੇ, ਬੇਨਤੀ ਯੁਤ ਬਚ ਦੀਨ ਉਚਾਰੇ। ਕਿਉਂਕਿ ਸਤਿਗੁਰੂ ਜੀ ਗੁਰਨੇ ਨਾਂ ਦੇ ਪਿੰਡ ਦੇ ਵਿੱਚ ਉਸ ਵੇਲੇ ਟਿਕੇ ਹੋਏ ਸਨ, ਸਾਰੇ ਦੇ ਸਾਰੇ ਸਤਿਗੁਰਾਂ ਨੂੰ ਉਸ ਪਿੰਡ ਦੇ ਵਿੱਚ ਜਾ ਕੇ ਮਿਲੇ ਨੇ ਤੇ ਫਿਰ ਬੇਨਤੀ ਕੀਤੀ ਹੱਥ ਜੋੜ ਕੇ। ਛਿਮੋ ਕਿਰਪਾ ਕਰ ਹਮ ਅਪਰਾਧੂ, ਬਖਸ਼ੋ ਮਹਾਂਪੁਰਖ ਤੁਮ ਸਾਧੂ। ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਖਿਮਾ ਕਰ ਦਿਓ, ਸਾਨੂੰ ਮਾਫ ਕਰ ਦਿਓ, ਭਾਵੇਂ ਕਿ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੈ, ਪਰ ਸੱਚੇ ਪਾਤਸ਼ਾਹ ਤੁਸੀਂ ਮਹਾਂਪੁਰਖ ਹੋ, ਸਾਧੂਆਂ ਵਾਲਾ ਤੁਹਾਡਾ ਬਖਸ਼ਿੰਦ ਸੁਭਾਅ ਹੈ। ਅਬ ਲੋ ਸਾਪ ਜਿਨਾ ਕੁਛ ਕਹਿਓ, ਸ਼ੁਭ ਸੁਭਾਉ ਰਾਵਰ ਕੋ ਲਹਿਓ। ਕਹਿੰਦੇ ਨੇ ਕਿ ਇਸ ਗੱਲ ਤੋਂ ਬਹੁਤ ਅਨੁਭਵ ਲਾਇਆ ਜਾ ਸਕਦਾ ਹੈ ਚੰਗਾ, ਕਿ ਤੁਹਾਡਾ ਸੁਭਾਅ ਬਹੁਤ ਹੀ ਜ਼ਿਆਦਾ ਸ਼ਾਂਤ ਹੈ ਤੇ ਚੰਗਾ ਹੈ, ਕਿਉਂਕਿ ਸਾਡੇ ਅਪਰਾਧ ਕਰਨ ਦੇ ਬਾਵਜੂਦ ਵੀ ਅਜੇ ਤੱਕ ਤੁਸੀਂ ਸਾਨੂੰ ਕੋਈ ਸਰਾਪ ਨਹੀਂ ਦਿੱਤਾ।
ਨਾ ਤਾਮ ਕਿਆ ਜੰਤ ਵਿਚਾਰੇ, ਸ਼ੀਘਰ ਹੋਤ ਜੋ ਮੁਖੋਂ ਉਚਾਰੇ।
ਕਹਿੰਦੇ ਨੇ ਨਹੀਂ ਤੇ ਅਸੀਂ ਵਿਚਾਰੇ ਜੰਤ ਕੀ ਸਾਂ ਤੁਹਾਡੇ ਅੱਗੇ, ਜੇਕਰ ਤੁਸੀਂ ਕੋਈ ਸਰਾਪ ਦਾ ਬਚਨ ਕਹਿ ਦਿੰਦੇ ਤੇ ਸੱਚੇ ਪਾਤਸ਼ਾਹ ਅਸੀਂ ਬਚ ਨਹੀਂ ਸੀ ਸਕਣਾ।
ਬਜਰ ਸਮਾਨ ਸਰਾਪ ਨਹੀਂ ਫਿਰੈ, ਤੁਮ ਰਿਸ ਤੇ ਕੋ ਰੱਖਿਆ ਕਰੈ।
ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸਰਾਪ ਹੈ ਉਹ ਬਜਰ ਦੇ ਸਮਾਨ ਹੈ, ਇੰਦਰ ਦਾ ਇੱਕ ਹਥਿਆਰ ਹੈ ਜਿਹਨੂੰ ਬਜਰ ਆਖਿਆ ਜਾਂਦਾ ਹੈ। ਵਿਦਵਾਨ ਸੱਜਣ ਕਹਿੰਦੇ ਨੇ ਕਿ ਉਹ ਜਿਹੜਾ ਹਥਿਆਰ ਹੈ ਉਹਦੇ ਤੋਂ ਪਹਾੜ ਵੀ ਡਰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਸਰਾਪ ਹੈ ਉਹ ਬੱਜਰ ਦੇ ਵਰਗਾ ਹੈ, ਤੁਮ ਰਿਸ਼ਤੇ ਕੋ ਰੱਖਿਆ ਕਰੇ। ਜੇਕਰ ਸੱਚੇ ਪਾਤਸ਼ਾਹ ਤੁਸੀਂ ਗੁੱਸਾ ਕਰੋ, ਤੁਸੀਂ ਰੋਸ ਕਰੋ ਤੇ ਰੱਖਿਆ ਕਰਨ ਵਾਲਾ ਹੋਰ ਦੂਜਾ ਕੋਈ ਵੀ ਨਹੀਂ।
ਇਤੇ ਆਦਿਕ ਬਹੁ ਬਿਨੈ ਬਖਾਨ, ਲੱਖ ਗਵਾਰ ਤਿੰਨ ਗੁਰ ਨਹੀਂ ਮਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਬੇਨਤੀਆਂ ਕੀਤੀਆਂ, ਗੁਰੂ ਨਹੀਂ ਮੰਨੇ, ਸਤਿਗੁਰਾਂ ਨੇ ਉਹਨਾਂ ਨੂੰ ਗਵਾਰ ਜਾਣਿਆ ਤੇ ਉਹਨਾਂ ਦੀ ਗੱਲ ਨੂੰ ਮੰਨਿਆ ਨੇ।
ਰੱਖਿਓ ਤੀਨ ਦਿਵਸ ਗੁਰ ਡੇਰਾ, ਗੁਰ ਨੇ ਗ੍ਰਾਮ ਵਿਖੇ ਚੱਲ ਫੇਰਾ।
ਤਿੰਨ ਦਿਨ ਸਤਿਗੁਰਾਂ ਨੇ
ਉਸੇ ਗੁਰੂ ਨੇ ਨਾਂ ਦੇ ਪਿੰਡ ਦੇ ਵਿਚ ਡੇਰਾ ਲਾਈ ਰੱਖਿਆ ਤੇ ਚੌਥੇ ਦਿਨ ਸਤਿਗੁਰੂ ਜੀ ਅੱਗੇ ਚੱਲ ਪਏ। ਰਹੇ ਮਨਾਏ ਨਮਤਾ ਕੋਲੇ, ਤਿੰਨ ਦਿਸ਼ ਦੇਖ ਗੁਰੂ ਨਹੀਂ ਬੋਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਸਤਿਗੁਰਾਂ ਨੂੰ ਅਰਜ ਕਰਨ ਦੇ ਵਾਸਤੇ ਆਏ ਸਨ, ਉਹਨਾਂ ਨੇ ਬਹੁਤ ਜ਼ਿਆਦਾ ਨਿਮਰਤਾ ਦੇ ਨਾਲ ਸਤਿਗੁਰਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਪਰ ਸਤਿਗੁਰੂ ਜੀ ਨੇ ਨਾ ਉਹਨਾਂ ਦੇ ਵੱਲ ਦੇਖਿਆ ਤੇ ਨਾ ਹੀ ਬੋਲੇ। ਚੱਲ ਮਕਰੋੜ ਗ੍ਰਾਮ ਮੈਂ ਆਏ, ਤੈਂ ਪੀ ਸੰਗ ਗਮਨ ਤੇ ਪਏ। ਉਥੋਂ ਚੱਲ ਕੇ ਸਤਿਗੁਰੂ ਜੀ ਮਕਰੋੜ ਨਾਮ ਦੇ ਪਿੰਡ ਦੇ ਵਿਚ ਪਹੁੰਚੇ ਤੇ ਉਥੇ ਵੀ ਨਾਲ ਹੀ ਉਹ ਸਾਰੇ ਦੇ ਸਾਰੇ ਆਏ। ਸ੍ਰੀ ਗੁਰੂ ਜਬ ਡੇਰਾ ਕਰ ਦੇਣ, ਹਾਥ ਜੋਰ ਬਹੁ ਹੈ ਕਰ ਦੇਣ। ਜਦੋਂ ਸਤਿਗੁਰਾਂ ਨੇ ਉਥੇ ਜਾ ਕੇ ਡੇਰਾ ਲਾਇਆ, ਬੈਠੇ ਤੇ ਫਿਰ ਤੋਂ ਦੁਬਾਰਾ ਉਹਨਾਂ ਨੇ ਹੱਥ ਜੋੜ ਕੇ ਦੀਨ ਬਣ ਕੇ ਬੇਨਤੀ ਕੀਤੀ। ਬੇਨਤੀ ਅਨਕ ਪ੍ਰਕਾਰ ਉਚਰੀ, ਸਿੱਖਣ ਦੇਖ ਸਿਫਾਰਿਸ਼ ਕਰੀ। ਜਦੋਂ ਦੁਬਾਰਾ ਉਹਨਾਂ ਨੇ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ ਤੇ ਫਿਰ ਲਾਗੋ ਸਤਿਗੁਰਾਂ ਦੇ ਜਿਹੜੇ ਪ੍ਰਿਯ ਸੇਵਕ ਸਨ, ਉਹਨਾਂ ਨੇ ਉਹਨਾਂ ਦੀ ਸਿਫਾਰਿਸ਼ ਕੀਤੀ। ਬਹੁ ਦਿਨ ਕੇ ਇਹ ਬਿਨੈ ਬਖਾਨ, ਬਿਰਧ ਆਪ ਕੋ ਕਿਰਪਾ ਨਿਦਾਨ। ਸਤਿਗੁਰਾਂ ਦੇ ਸੇਵਕ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਦੇਖੋ, ਇਹ ਬਹੁਤ ਦਿਨ ਦੇ ਨਾਲ ਰਹਿ ਰਹੇ ਨੇ ਤੇ ਹਰ ਪ੍ਰਕਾਰ ਦੇ ਨਾਲ ਬੇਨਤੀਆਂ ਵੀ ਕਰ ਰਹੇ ਨੇ, ਮਾਫ਼ੀ ਵੀ ਮੰਗ ਰਹੇ ਨੇ। ਕਿਰਪਾ ਕਰਕੇ ਸੱਚੇ ਪਾਤਸ਼ਾਹ ਇਹਨਾਂ ਨੂੰ ਮਾਫ਼ ਕਰ ਦਿਓ, ਕਿਉਂਕਿ ਤੁਸੀਂ ਕਿਰਪਾ ਦੇ ਨਿਦਾਨ ਹੋ, ਕਿਰਪਾ ਦੇ ਸਮੂਹ ਹੋ। ਤੁਹਾਡਾ ਬਿਰਧ ਹੈ ਕਿ ਤੁਸੀਂ ਹਰ ਇੱਕ ਦੇ ਉੱਤੇ ਕਿਰਪਾ ਕਰਦੇ।
ਹੈ ਗਵਾਰ ਨਹੀਂ ਜਾਣ ਸਕੈ, ਅਬ ਪਛਤਾਏ ਸ਼ਰਨ ਤਕੈ ਹੈ।
ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਇਹ ਗਵਾਰ ਨੇ, ਇਹ ਮੂਰਖ ਨੇ, ਪਹਿਲਾਂ ਇਹਨਾਂ ਨੇ ਗਲਤੀ ਕੀਤੀ, ਜਾਣ ਨਹੀਂ ਸਕੇ, ਪਰ ਸੱਚੇ ਪਾਤਸ਼ਾਹ ਹੁਣ ਪਛਤਾ ਕੇ ਤੁਹਾਡੇ ਚਰਨਾਂ ਦੀ ਸ਼ਰਨ ਨੂੰ ਤੱਕਦੇ ਨੇ।
ਸਿਰ ਗਵਾਰ ਕੇ ਲਗੈ ਤਾਂ ਜਾਣੇ, ਤਉ ਆਪ ਹੋ ਛਿਮਾ ਨਿਦਾਨੇ।
ਕਹਿੰਦੇ ਨੇ ਸਤਿਗੁਰਾਂ ਦੇ ਦਾਸ ਕਿ ਗਵਾਰ ਦੇ ਜਦੋਂ ਸਿਰ ਦੇ ਉੱਤੇ ਸੱਟ ਪੈਂਦੀ ਹੈ ਤਦੋਂ ਹੀ ਉਸ ਨੂੰ ਸਮਝ ਆਉਂਦੀ ਹੈ, ਪਰ ਤਉ ਆਪ ਹੋ ਛਿਮਾ ਮਹਾਨ। ਪਰ ਤਾਂ ਵੀ ਸੱਚੇ ਪਾਤਸ਼ਾਹ ਤੁਸੀਂ ਤੇ ਮਹਾਨ ਖਿਮਾ ਕਰਨ ਵਾਲੇ ਦਾਤੇ।
ਤ੍ਰਾਸ ਆਪ ਕੋ ਧਾਰ ਕਨੇਰਾ, ਪਸ਼ਚਾਤਾਪ ਕਰਤ ਬਹੁ ਤੇਰਾ।
ਹੁਣ ਬਹੁਤ ਜ਼ਿਆਦਾ ਇਹਨਾਂ ਨੇ ਡਰ ਨੂੰ ਧਾਰਨ ਕੀਤਾ ਹੈ ਤੇ ਸੱਚੇ ਪਾਤਸ਼ਾਹ ਇਹ ਪਸ਼ਚਾਤਾਪ ਕਰ ਰਹੇ ਨੇ, ਕਿਉਂਕਿ ਵਿਦਵਾਨ ਸੱਜਣ ਮੰਨਦੇ ਨੇ ਕਿ ਜੇਕਰ ਗਲਤੀ ਹੋ ਜਾਵੇ ਤੇ ਜੇਕਰ ਉਸ ਦਾ ਪਛਤਾਵਾ ਕੀਤਾ ਜਾਵੇ ਤੇ ਪਛਤਾਵਾ ਗਲਤੀ ਨੂੰ ਮਿਟਾ ਵੀ ਦਿੰਦਾ। ਹੁਣ ਇਸ ਤਰ੍ਹਾਂ ਦੀ ਅਰਜ ਸਤਿਗੁਰਾਂ ਦੇ ਦਾਸਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ।
ਕਿਰਪਾ ਦ੍ਰਿਸ਼ਟ ਕੋ ਕਰੋ ਬਿਲੋਕਣ, ਸੰਸੈ ਹੱਥ ਸ਼ਰਧਾ ਹੋਏ ਲੋਕਣ।
ਹੇ ਸੱਚੇ ਪਾਤਸ਼ਾਹ, ਜਿਹਦੇ ਉੱਤੇ ਵੀ ਤੁਸੀਂ ਆਪਣੀ ਮਿਹਰ ਦੀ ਨਜ਼ਰ ਪਾ ਦਿੰਦੇ ਹੋ, ਮਿਹਰ ਦੀ ਨਜ਼ਰ ਦੇ ਨਾਲ ਜਿਹਨੂੰ ਵੀ ਦੇਖ ਲੈਂਦੇ ਹੋ, ਉਹਦੇ ਸਾਰੇ ਦੇ ਸਾਰੇ ਸ਼ੰਕੇ ਖਤਮ ਹੋ ਜਾਂਦੇ ਨੇ ਤੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਸ਼ਰਧਾ ਪੈਦਾ ਹੋ ਜਾਂਦੀ।
ਸਿੱਖੀ ਧਰੈ ਹੋਏ ਅਨੁਸਾਰੀ, ਪਾਉ ਭਗਤ ਨਿਤ ਗਹਿ ਤੁਮਾਰੀ।
ਸਤਿਗੁਰਾਂ ਦੇ ਦਾਸ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੇਕਰ ਇਹਨਾਂ ਨੂੰ ਮਾਫ਼ ਕਰ ਦਿਓਗੇ ਤੇ ਲੱਗਦਾ ਕਿ ਸਿੱਖੀ ਦੇ ਧਾਰਨੀ ਬਣ ਜਾਣਗੇ, ਪ੍ਰੇਮ ਭਗਤੀ ਦੇ ਨਾਲ ਇਹ ਤੁਹਾਡੇ ਚਰਨਾਂ ਦੀ ਸ਼ਰਨ ਦੇ ਨਾਲ ਜੁੜ ਜਾਣਗੇ।
ਇਮ ਸਿੱਖਿਆਣ ਕੋ ਰੁੱਖ ਲੱਖ ਕਰਕੇ, ਮਹਾਰਾਜ ਗੁਰ ਕਰੁਣਾ ਧਰਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਸੇਵਕਾਂ ਨੇ ਕੀਤੀਆਂ ਤੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰਾਂ ਸਿੱਖਾਂ ਦੇ ਰੁੱਖ ਨੂੰ ਜਾਣਿਆ ਤੇ ਮਹਾਰਾਜ ਸਤਿਗੁਰੂ ਤੇਗ ਬਹਾਦਰ ਜੀ ਨੇ ਦਇਆ ਨੂੰ ਧਾਰਨ ਕੀਤਾ।
ਪੂਰਾ ਪੂਰ ਘਟਾ ਕ੍ਰਿਤਲੀਨ, ਬਖਸ਼ਣ ਕਰੇ ਦੇਖ ਕੈ ਦੀਨ।
ਜਿਹੜਾ ਉਹਨਾਂ ਨੇ ਪੂਰਾ ਅਰਪਣ ਕੀਤਾ ਉਹਨੂੰ ਵੀ ਸਤਿਗੁਰਾਂ ਨੇ ਪ੍ਰਵਾਨ ਕਰ ਲਿਆ ਤੇ ਜਿਹੜਾ ਘਿਓ ਭਰ ਕੇ ਭਾਂਡੇ ਦੇ ਵਿਚ ਲਿਆਏ ਸਨ ਉਹ ਭਾਂਡਾ ਵੀ ਪ੍ਰਵਾਨ ਕਰ ਲਿਆ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਸਾਰਿਆਂ ਨੂੰ ਬਖਸ਼ ਦਿੱਤਾ, ਮਾਫ਼ ਕਰ ਦਿੱਤਾ।
ਕੁਲ ਬਰਖੇ ਸ਼ਿਆਨ ਕੀ ਜੇਤੀ,
ਕਰਨੀ ਹੁਤੀ ਉਖਾਰਨ ਤੇਤੀ।
ਆਪਣੀਆਂ ਜੜਾਂ ਆਪ ਪੁੱਟਣ ਵਾਲਿਆਂ ਨੂੰ ਆਖਿਆ ਜਾਂਦਾ ਹੈ ਬਰਖੇਸ਼ੀਅਨ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਸਾਰੀ ਕੁਲ ਨੂੰ ਅਸੀਂ ਖਤਮ ਕਰਨਾ ਸੀ। ਅਬ ਤੁਮ ਆਣ ਮਿਲੇ ਕਗੇ ਆਏ, ਬਦਾ ਨਾ ਬੰਸ ਨਾ ਹੋਏ ਸਮੁਦਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੁਸੀਂ ਆਏ ਹੋ, ਤੁਸੀਂ ਆਣ ਕੇ ਬੇਨਤੀ ਕੀਤੀ ਹੈ, ਇਸ ਕਰਕੇ ਤੁਹਾਡੀ ਕੁਲ ਤੇ ਨਾਸ ਨਹੀਂ ਹੋਵੇਗੀ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੀ ਹੋ ਕੇ ਤੁਹਾਡੀ ਵੰਸ ਵਧੇਗੀ ਨਹੀਂ।
ਅਲਪ ਰਹੋ ਗੋ ਬੰਸ ਤੁਮਾਰੋ, ਰਾਰ ਕਰਤ ਹੋਏ ਸੂਰ ਕਰਾਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਵੰਸ਼ ਥੋੜੀ ਰਹੇਗੀ, ਛੋਟੀ ਰਹੇਗੀ।
ਰਾਰਤ ਕਰਤ ਹੋਏ ਸੂਰ ਕਰਾਰੋ, ਪਰ ਕਰੜੇ ਸੂਰ ਮੈਂ ਤੁਹਾਡੀ ਕੁਲ ਦੇ ਵਿਚ ਪੈਦਾ ਹੋਣਗੇ।
ਜੈਸੇ ਅਗਨ ਜੋਰ ਬਿਤ ਗਏ, ਰਹਿ ਥੋਰੀ ਪਾਛੇ ਸੋ ਤੁਕੇ। ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਬਚਨ ਨੂੰ ਸਿੱਧ ਕਰਨ ਦੇ ਵਾਸਤੇ ਇੱਕ ਪ੍ਰਮਾਣ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਗ ਬਾਲੀ ਜਾਵੇ ਤੇ ਅੱਗ ਜਦੋਂ ਬੁੱਝ ਜਾਂਦੀ ਹੈ ਫੇਰ ਉਹਦਾ ਜ਼ੋਰ ਘਟ ਜਾਂਦਾ ਹੈ, ਰਹਿ ਥੋੜੀ ਪਾਛੇ ਥੋੜੀ ਅੱਗ ਰਹਿ ਜਾਂਦੀ ਹੈ ਸੋ ਤੁਕਾਏ। ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਤੁਕਦੀ ਰਹਿੰਦੀ ਹੈ, ਉਹਦਾ ਅਸਰ ਘੱਟ ਜ਼ਰੂਰ ਹੋ ਜਾਂਦਾ ਹੈ ਪਰ ਖਤਮ ਨਹੀਂ ਹੁੰਦਾ।
ਤੈਸੇ ਕੁਲ ਤੁਮਰੀ ਜਗ ਰਹਿ, ਨਹੀਂ ਪਰਾਜੈ ਰਿਪਤੇ ਲਹਿ।
ਇਸੇ ਤਰ੍ਹਾਂ ਦੀ ਤੁਹਾਡੀ ਕੁਲ ਹੋਵੇਗੀ ਦੁਨੀਆਂ ਦੇ ਉੱਤੇ ਕਿ ਕਦੇ ਵੀ ਵੈਰੀ ਦੇ ਹੱਥੋਂ ਤੁਹਾਡੀ ਪਰਾਜੈ ਨਹੀਂ ਹੋਵੇਗੀ, ਹਾਰ ਨਹੀਂ ਹੋਵੇਗੀ, ਸ਼ਿਕਸਤ ਨਹੀਂ ਹੋਵੇਗੀ।
ਇਸ ਪ੍ਰਕਾਰ ਬਖਸ਼ੇ ਨਰ ਸੋਏ, ਮਾਨਣ ਲੱਗ ਆਣ ਸਭ ਕੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਨੂੰ ਸਤਿਗੁਰੂ ਤੇਗ ਬਹਾਦਰ ਨੇ ਬਖਸ਼ਿਆ ਤੇ ਫੇਰ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਚਰਨਾਂ ਦੇ ਸੇਵਕ ਬਣ ਕੇ ਸਤਿਗੁਰਾਂ ਨੂੰ ਮੰਨਣ ਲੱਗੇ।
ਦੇਹੀ ਉਪਾਇਨ ਬਿਨੈ ਸੁਨਾਵੇ, ਕੇਤਕ ਮਨ ਬਾਛਤ ਫਲ ਪਾਵੇ।
ਆਪਣੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕਰਦੇ ਨੇ, ਬੇਨਤੀਆਂ ਕਰਦੇ ਨੇ, ਸਤਿਗੁਰੂ ਜੀ ਸਾਰਿਆਂ ਦੀਆਂ ਮਨੋ ਕਾਮਨਾ ਨੂੰ ਪੂਰੀਆਂ ਕਰਦੇ ਨੇ।
ਧਨ ਯਾਰ ਧਾਨ ਆਏ ਅਦਕਾਏ, ਹਿਤ ਉਪਕਾਰ ਗੁਰੂ ਸੋ ਲਾਏ।
ਮਾਇਆ ਦੇ ਵਿਚ ਤੇ ਅੰਨ ਦੇ ਭੰਡਾਰੇ ਦੇ ਵਿਚ ਬਹੁਤਾ ਜ਼ਿਆਦਾ ਵਾਧਾ ਹੋਇਆ, ਹਿਤ ਉਪਕਾਰ ਗੁਰੂ ਸੋ ਲਾਏ। ਉਹ ਧਨ ਦੀ ਭੇਟਾ ਕਰਦੇ ਨੇ, ਅੰਨ ਦੀ ਭੇਟਾ ਕਰਦੇ ਨੇ, ਪਰ ਸਤਿਗੁਰੂ ਤੇਗ ਬਹਾਦਰ ਜੀ ਹਰ ਇੱਕ ਚੀਜ਼ ਪਰ ਉਪਕਾਰ ਦੇ ਵਾਸਤੇ ਹੀ ਖਰਚ ਕਰਦੇ ਨੇ।
ਚੱਲੇ ਦੇਗ ਭੋਜਨ ਹੋਏ ਘਨੋ, ਨਿਸ ਦਿਨ ਮੈਂ ਇੱਕ ਰਸ ਨਿਪ ਮਨੋ।
ਕਵੀ ਜੀ ਲਿਖਦੇ ਨੇ ਕਿ ਲੰਗਰ ਦੋਵੇਂ ਸਮੇਂ ਹੀ ਚੱਲਦਾ ਹੈ।
ਨਿਸ ਦਿਨ ਮੈਂ ਇੱਕ ਰਸ ਨਿਪ ਮਨੋ, ਭਾਵ ਕਿ ਰਾਤ ਤੇ ਦਿਨ ਇਸ ਤਰੀਕੇ ਦਾ ਵਰਤਾਰਾ ਹੈ ਜਿਵੇਂ ਕਿ ਕਿਸੇ ਬਹੁਤ ਵੱਡੇ ਰਾਜੇ ਨੇ ਲੰਗਰ ਲਾਇਆ ਹੋਵੇ। ਛੁਦਤ ਨਗਨ ਕੋ ਚੱਲ ਆਏ, ਭੋਜਨ ਵਸਤ੍ਰ ਦੇਤ ਸਮੁਦਾਏ।
ਕੋਈ ਭੁੱਖਾ ਆਵੇ ਜਾਂ ਕੋਈ ਨੰਗਾ ਆਵੇ, ਉਸੇ ਤਰੀਕੇ ਦੇ ਨਾਲ ਭੁੱਖੇ ਨੂੰ ਭੋਜਨ ਪ੍ਰਦਾਨ ਕੀਤਾ ਜਾਂਦਾ, ਨੰਗੇ ਨੂੰ ਵਸਤ੍ਰ ਪ੍ਰਦਾਨ ਕੀਤੇ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਜੀ ਹਰ ਇੱਕ ਦੇ ਉੱਤੇ ਦਇਆ ਧਾਰਨ ਕਰਦੇ ਨੇ।
ਸ੍ਰੀ ਗੁਰੂ ਦੇਵ ਤਵੇ ਚੱਲ ਆਏ, ਗ੍ਰਾਮ ਨਾਮ ਧਮ ਧਾਨ ਬਤਾਏ।
ਫੇਰ ਸਤਿਗੁਰੂ ਤੇਗ ਬਹਾਦਰ ਜੀ ਗੁਰੂ ਦੇਵ ਜੀ ਉਥੋਂ ਚੱਲ ਕੇ ਧਮ ਧਾਨ ਨਾਂ ਦੇ ਪਿੰਡ ਦੇ ਵਿਚ ਪਹੁੰਚ ਗਏ।
ਤਹਾਂ ਜਾਏ ਡੇਰਾ ਨਿਜ ਕਾਲੇ, ਸਿਆਂਦਨ ਯਾਰ ਡੋਰਾ ਨਰ ਨਾਲੇ।
ਸਤਿਗੁਰੂ ਜੀ ਨੇ ਉੱਥੇ ਡੇਰਾ ਲਿਆਂਦਾ, ਸਤਿਗੁਰਾਂ ਦੇ ਨਾਲ ਰੱਥ ਵੀ ਹੈ, ਇਸ ਤੋਂ ਇਲਾਵਾ ਮਾਤਾਵਾਂ ਦੇ ਡੋਲੇ ਵੀ ਨੇ, ਪਾਲਕੀਆਂ ਵੀ ਨੇ।
ਸਗਰੇ ਤਹਾਂ ਉਤਰੇ ਜਬ ਆਈ, ਗ੍ਰਾਮ ਵਿਖੇ ਸਭ ਹਿਨ ਸੁਧ ਪਾਈ।
ਜਦੋਂ ਸਤਿਗੁਰਾਂ ਨੇ ਬਾਹਰ ਵਾਰ ਪਿੰਡ ਤੋਂ ਡੇਰਾ ਲਾਇਆ ਤੇ ਪਿੰਡ ਦੇ ਵਾਸੀਆਂ ਨੂੰ ਖਬਰ ਮਿਲੀ ਕਿ ਸਤਿਗੁਰੂ ਜੀ ਆਏ।
ਸੋਹਣੇ ਉਹ ਤੋਂ ਜਸ ਪ੍ਰਥਮ ਵਿਸਾਲਾ, ਲੈ ਕਰ ਜਾਟ ਦੁਗਦ ਤਿਸ ਕਾਲਾ।
ਸਤਿਗੁਰੂ ਤੇਗ ਬਹਾਦਰ ਦਾ ਜਸ ਪਹਿਲਾਂ ਵੀ ਸੁਣਿਆ ਹੋਇਆ ਸੀ, ਇਸ ਕਰਕੇ ਪਿੰਡ ਦਾ ਇੱਕ ਵਾਸੀ ਜੱਟ ਸਤਿਗੁਰਾਂ ਦੇ ਵਾਸਤੇ ਦੁੱਧ ਲੈ ਕੇ ਗਿਆ।
ਬਾਸਣ ਭਰ ਲੈ ਤਬ ਹੀ ਆਇਓ, ਗੁਰ ਆਗੇ ਤਰਸੀਸ ਨਿਵਾਯੋ।
ਦੁੱਧ ਦਾ ਭਾਂਡਾ ਭਰ ਕੇ ਉਹ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ। ਸਿਰ ਨਿਵਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਨਾਲੇ ਦੁੱਧ ਦੀ ਭੇਟਾ ਅਰਪਣ ਕੀਤੀ। ਸਮਖ ਬੈਠ ਦਰਸ਼ਨ ਕੋ ਦੇਖਾ, ਬੀਚ ਸਭਾ ਕੇ ਗੁਰੂ ਜਗਤੇਸ਼ਾ। ਸਾਹਮਣੇ ਬੈਠ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਸਤਿਗੁਰੂ ਤੇਗ ਬਹਾਦਰ ਜੀ ਸਭਾ ਦੇ ਵਿੱਚ ਬਿਰਾਜਮਾਨ ਸਨ। ਕਹੇ ਉਹ ਦੇਖ ਕਰ ਦੁਗਧ ਜੁਆਨਾ, ਇਹ ਜਾਨੋ ਹੈ ਸ਼੍ਰੋਣ ਸਮਾਨਾ। ਉਸ ਜੱਟ ਦੇ ਵੱਲ ਦੇਖ ਕੇ ਸਤਿਗੁਰੂ ਤੇਗ ਬਹਾਦਰ ਨੇ ਬਚਨ ਕੀਤਾ ਕਿ ਭਾਈ ਸਿੱਖਾ, ਇਹ ਜਿਹੜਾ ਦੁੱਧ ਲੈ ਕੇ ਆਇਆ ਹੈ ਇਹ ਤੇ ਖੂਨ ਦੇ ਵਰਗਾ ਹੈ। ਨਹੀਂ ਪਾਣ ਕੇ ਉਚਿਤ ਹਮਾਰੇ, ਲੇ ਗਮਨੋ ਨਿਜ ਸਦਨ ਮਜਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਦੁੱਧ ਲਹੂ ਵਰਗਾ ਸਾਡੇ ਪੀਣ ਦੇ ਉਚਿਤ ਨਹੀਂ ਹੈ, ਯੋਗ ਨਹੀਂ ਹੈ, ਇਸ ਕਰਕੇ ਦੁੱਧ ਨੂੰ ਲੈ ਕੇ ਆਪਣੇ ਘਰ ਚਲਿਆ ਜਾ, ਅਸੀਂ ਤੇਰਾ ਲਿਆਂਦਾ ਹੋਇਆ ਦੁੱਧ ਨਹੀਂ ਛਕਣਾ। ਸੁਣ ਰਾਹਕ ਬੋਲਿਓ ਕਰ ਜੋਰ, ਇਹ ਤੋਂ ਦੁਗਧ ਕਛੂ ਨਹੀਂ ਔਰ। ਸੁਣ ਕੇ ਹੱਥ ਜੋੜ ਕੇ ਉਹ ਜੱਟ ਕਹਿੰਦਾ ਕਿ ਸੱਚੇ ਪਾਤਸ਼ਾਹ, ਇਹ ਤੇ ਦੁੱਧ ਹੀ ਹੈ, ਕੁਝ ਹੋਰ ਨਹੀਂ ਹੈ, ਤੁਸੀਂ ਇਸ ਨੂੰ ਖੂਨ ਕਿਉਂ ਕਹਿ ਰਹੇ ਹੋ? ਕਿਉਂ ਤਰਕੋ ਇਸ ਕੀਜੈ ਪਾਨਾ, ਮੈਂ ਆਨਿਓ ਕਰ ਪ੍ਰੇਮ ਮਹਾਨਾ। ਸੱਚੇ ਪਾਤਸ਼ਾਹ ਕਿਉਂ ਤਰਕ ਪੈਦਾ ਕਰਦੇ ਹੋ, ਕਿਰਪਾ ਕਰਕੇ ਇਸ ਨੂੰ ਛਕੋ, ਮੈਂ ਬੜੇ ਪ੍ਰੇਮ ਦੇ ਨਾਲ ਤੁਹਾਡੇ ਵਾਸਤੇ ਇਹ ਦੁੱਧ ਲੈ ਕੇ ਆਇਆ। ਸ੍ਰੀ ਗੁਰ ਕਹਿਓ ਦੁਗਧ ਕਿਸ ਕੇਰਾ, ਦੋਹੇ ਆਨਿਓ ਬਾਸਣ ਮੇਰਾ। ਫੇਰ ਸਤਿਗੁਰੂ ਤੇਗ ਬਹਾਦਰ ਨੇ ਉਸ ਨੂੰ ਸਵਾਲ ਕੀਤਾ, ਕਹਿੰਦੇ ਨੇ ਕਿ ਕਿਹਦਾ ਦੁੱਧ ਹੈ, ਭਾਵ ਕੇ ਗਾਂ ਦਾ ਹੈ ਕਿ ਮੱਝ ਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਕਿ ਕਿਹਦਾ ਦੁੱਧ ਚੋ ਕੇ ਤੂੰ ਭਾਂਡੇ ਦੇ ਵਿੱਚ ਭਰ ਕੇ ਲਿਆਇਆ? ਰਾਹਕ ਕਹਿਓ ਮਹਿਕ ਕਰ ਮੋਹੇ, ਜਿਸ ਕੋ ਬਤਸ ਮਰਿਓ ਨਹੀਂ ਹੋਏ। ਕਹਿੰਦਾ ਸੱਚੇ ਪਾਤਸ਼ਾਹ ਮੱਝ ਦਾ ਦੁੱਧ ਹੈ, ਮੇਰੇ ਘਰ ਦੇ ਵਿੱਚ ਮੱਝ ਹੈ, ਜਿਸ ਕੋ ਬਤਸ ਮਰਿਓ ਨਹੀਂ ਹੋਏ। ਸੱਚੇ ਪਾਤਸ਼ਾਹ ਮੱਝ ਦਾ ਜਿਹੜਾ ਕੱਟਾ ਜਾਂ ਕੱਟੀ ਹੈ ਉਹ ਮਰ ਗਿਆ, ਉਹਦਾ ਕੱਟਾ ਜਾਂ ਕੱਟੀ ਨਹੀਂ। ਬੈਠਣ ਦੇਤ ਨਹੀਂ ਸੋ ਤਰੇ, ਮੂੜੀ ਦੀਨ ਗੋਡਬੋ ਕਰੇ। ਕਹਿੰਦਾ ਜੀ ਉਹ ਮੱਝ ਬੜੀ ਖਰਵੀ ਹੈ, ਥੱਲੇ ਬਹਿਣ ਨਹੀਂ ਦਿੰਦੀ ਦੁੱਧ ਚੋਣ ਦੇ ਵਾਸਤੇ। ਮੂੜੀ ਦੇਨ ਗੋਡਬੋ ਕਰੇ, ਪਿਸ਼ਾਬ ਵਾਲੀ ਥਾਂ ਦੇ ਵਿੱਚ ਮੈਂ ਦੀ ਪੂਛ ਮੋੜ ਕੇ ਦੇਣ ਨੂੰ ਆਖਿਆ ਜਾਂਦਾ ਮੂੜੀ। ਤਬ ਤਿਸ ਤੇ ਤਰ ਦੁਗਧ ਉਤਾਰਾ, ਦੋਹੇ ਆਨਿਓ ਮੈਂ ਤਬ ਹੀ ਸਾਰਾ। ਕਹਿੰਦਾ ਕਿ ਇਸ ਤਰੀਕੇ ਦੇ ਨਾਲ ਮੈਂ ਉਸ ਮੱਝ ਦੇ ਥੱਲੇ ਬੈਠਾ ਤੇ ਫੇਰ ਉਸਦਾ ਦੁੱਧ ਚੋ ਕੇ ਇਹ ਮੈਂ ਲੈ ਕੇ ਆਇਆ। ਕਹੋ ਆਪ ਕੇ ਢਿੱਗ ਸਭ ਸਾਚੀ, ਤਬ ਸਤ ਗੁਰਿਮ ਗਿਰਾਇਓ ਬਾਚੀ। ਜਦੋਂ ਇਸ ਤਰ੍ਹਾਂ ਦੀ ਵਾਰਤਾ ਸਤਿਗੁਰਾਂ ਨੂੰ ਉਸ ਜੱਟ ਨੇ ਸੁਣਾਈ ਤੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ। ਕਹਿੰਦੇ ਨੇ ਬਾਂਗਰ ਕੇ ਨਰ ਅਧਿਕ ਕਠੋਰ, ਕੋਝੇ ਗੋਡਾ ਦੇ ਕਰ ਜੋਰ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਂਗਰ ਦੇ ਇਲਾਕੇ ਦੇ ਜਿਹੜੇ ਮਨੁੱਖ ਨੇ ਉਹ ਬੜੇ ਕਠੋਰ ਨੇ, ਬੜੇ ਸਖਤ ਦਿਲ ਨੇ। ਕੋਝੇ ਗੋਡਾ ਦੇ ਕਰ ਜੋਰ, ਬੜੇ ਕੋਝੇ ਨੇ। ਇਸ ਤਰੀਕੇ ਦੇ ਨਾਲ ਉਹ ਖੋਟਾ ਜੋਰ ਦੇ ਕੇ ਪਸ਼ੂਆਂ ਨੂੰ ਦੁੱਖ ਦਿੰਦੇ ਨੇ। ਸੰਪਾਦਕ ਜੀ ਨੇ 2-4 ਸਤਰਾਂ ਇਸ ਦੇ ਬਾਰੇ ਲਿਖੀਆਂ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੜਾਂਗਾ। ਸੰਪਾਦਕ ਜੀ ਲਿਖਦੇ ਨੇ, ਇਹ ਬੇਤਰਸੀ ਦਾ ਭੈੜਾ ਤਰੀਕਾ ਹੈ, ਜਿਸ ਦੇ ਨਾਲ ਕੱਟੇ ਕੱਟੀ ਵਿਹੂਣੀ ਮੈਂ ਦਾ ਦੁੱਧ ਜ਼ੋਰੀ ਚੋ ਲੈਂਦੇ ਹਨ। ਇਹ ਲੋਕ ਅਕਸਰ ਮਈਆਂ ਦੇ ਚੋਰ ਹੁੰਦੇ ਸਨ, ਕੱਟੇ ਕੱਟੀਆਂ ਮਾਲਕਾਂ ਦੇ ਘਰ ਰਹਿ ਜਾਣੇ, ਇਹਨਾਂ ਮਈਆਂ ਚੁਰਾ ਲਿਆਉਣੀਆਂ, ਫੇਰ ਇਸ ਤਰ੍ਹਾਂ ਦੇ ਜ਼ੁਲਮ ਨਾਲ ਮਈਆਂ ਚੋ ਲੈਣੀਆਂ। ਐਸੇ ਦੁੱਧ ਨੂੰ ਗੁਰੂ ਜੀ ਨੇ ਅੰਗੀਕਾਰ ਨਹੀਂ ਕੀਤਾ। ਹੁਣ ਸੰਪਾਦਕ ਜੀ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਕੱਟੇ ਕੱਟੀਆਂ ਤੇ ਪਿੱਛੇ ਰਹਿ ਜਾਂਦੇ ਸਨ, ਇਹ ਜ਼ਬਰਦਸਤੀ ਜ਼ੁਲਮ ਕਰਕੇ ਜਦੋਂ ਐਸੇ ਮੱਝਾਂ ਦਾ ਦੁੱਧ ਚਾਹੁੰਦੇ ਸਨ ਤੇ ਸਤਿਗੁਰੂ ਜੀ ਐਸੇ ਦੁੱਧ ਨੂੰ ਫਿਰ ਕਿਉਂ ਪ੍ਰਵਾਨ ਕਰਦੇ? ਇਸ ਕਰਕੇ ਸਤਿਗੁਰਾਂ ਨੇ ਆਖਿਆ, ਇਹ ਦੁੱਧ ਨਹੀਂ ਹੈ, ਇਹ ਲਹੂ ਹੈ, ਇਹ ਖੂਨ ਹੈ। ਬਾਰ ਬਾਰ ਸਮਝਾਇ ਸੁਤਰ ਜੈ, ਸਿੱਖਿਆ ਦੇ ਬਿਕਾਰਨ ਬਰਜੈ। ਸਤਿਗੁਰੂ ਜੀ ਨੇ ਬਾਰ ਬਾਰ ਉਸ ਨੂੰ ਬਹੁਤ ਜ਼ਿਆਦਾ ਸਮਝਾਇਆ, ਤਾੜਨਾ ਵੀ ਕੀਤੀ ਤੇ ਸਤਿਗੁਰਾਂ ਨੇ ਚੰਗੀ ਉਸ ਨੂੰ ਵਿਕਾਰਾਂ ਤੋਂ ਦੂਰ ਕਰਨ ਵਾਲੀ ਸਿੱਖਿਆ ਦਿੱਤੀ।
दुगद हटाए दीन कह ऐसे डेरा टिक्यो गुरु को तैसे।
कवि संतोख सिंह जी लिखते ने सतगुरां ने दुध नहीं छकिया ते उथे सतगुरां ने डेरा लाई रखिया।
देग विसाल नेता प्रति होए आए जाए अचवें सब कोए।
देग जड़ी है भाव की जरा लंगर है बहुत वड्डा ओ नेता प्रति ही हुंदा है दिन ब दिन भाव के रोज ही हुंदा है। बहुती ज्यादा संगत आउंदी जांदी उस लंगर नू छकदी।
दूर दूर ते संगत आवे अनके अकोरन को अर पावे।
दूरां दूरां तो बहुत सारी संगत आउंदी है अनेकां प्रकार दियां जिहड़ियां भेटावां ने उह सतगुरां दे चरणां दे विच संगत दे वल्लों अर्पण कीतियां जांदियां ने।
ब्रिंद सिख सेवा बहु करही अपनी श्रेय लेन हित तरही।
इस तो अलावा कवि संतोख सिंह जी लिखते ने कि बहुते सारे सिख बहुती ज्यादा सेवा भी करते ने अपने कल्याण दे हित नू धारण करके। कवि जी अगले अध्याय दा प्रारंभ करते ने।
रहे ग्राम तम तान टिग नित अखेर ब्रत जाए करत निहाल अनेकन को आवे नर समुदाय।
ग्रंथाकार भाई संतोख सिंह जी लिखते ने कि पिंड तमतान दे विच सतगुरु जी रह रहे ने पर रोज ही सतगुरु जी शिकार दी वृत्ति नू धारण करके जांदे ने पर सतगुरु जी बहाना करके शिकार दा जांदे ने शिकार नहीं खेडदे लोकां नू निहाल करन दे वास्ते ही बार विचरदे।
मात नानकी साथ रहत है श्री गुजरी निज नुखा सहत है।
सतगुरु तेग बहादुर जी दे नाल उन्हां दी माता नानकी है। इस तों अलावा सतगुरां दे महल गुजरी जी वी नाल ने।
बहुत दिवस डेरा कह रहे हो मंगल नित आनंद गुर लहियो।
बहुते दिन सतगुरां ने उस पिंड दे विच अपना डेरा लाई रखिया नेता प्रति बहुत खुशियां ते मंगल ही हुंदे ने।
नंद लाल सोहने को नंद गुरगृह सेवा लगियो बिलंद।
कवि संतोख सिंह जी लिखते ने कि उस जगह दे उते नंद लाल सोहने नां दा एक आदमी सी ओदा अगों पुत्र सी जेड़ा के गुरु घर दी बहुत ज्यादा वड्डी सेवा करदा सी।
मेहा नाम तिसी को है सेवा अदक सेव तो रह।
उस दा नाम है मेहा जेड़ा के बहुत ही ज्यादा सेवा करदा है।
तह जल हो तो दूर ते ल्यावन सिर तर टोवत चह मन पावन। ਭਗਤੀ ਭਾਉ ਮੇ ਰੰਗਿਓ ਮਨ ਕੋ ਨਹੀਂ ਸੁਖ ਠਾਣਤ ਹੈ ਕਬ ਤਨ ਕੋ। ਭਾਵ ਕੇ ਪ੍ਰੇਮਾ ਭਗਤੀ ਦੇ ਵਿੱਚ ਆਪਣੇ ਮਨ ਨੂੰ ਮੇਹੇ ਨੇ ਰੰਗ ਲਿਆ ਹੈ ਕਦੇ ਵੀ ਆਪਣੇ ਸਰੀਰ ਦੀ ਉਹ ਸੁਖ ਨਹੀਂ ਲੋੜਦਾ ਭਾਵ ਕੇ ਸਰੀਰ ਨੂੰ ਭਾਵੇਂ ਕਠਿਨਾਈ ਹੀ ਹੋਵੇ ਪਰ ਪਾਣੀ ਜ਼ਰੂਰ ਢੋਂਦਾ। ਪ੍ਰੇਮ ਬਿਖੈ ਸੇਵਤ ਸਤ ਗੁਰ ਕੋ ਲਾਗੀ ਲਗਣੀ ਸੀ ਬਿਦ ਯੁਰ ਕੋ।
ਪ੍ਰੇਮ ਦੇ ਵਿੱਚ ਹੋ ਕੇ ਸਤਿਗੁਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਇਸੇ ਤਰ੍ਹਾਂ ਦੀ ਉਹਦੇ ਹਿਰਦੇ ਦੇ ਵਿੱਚ ਲਗਨ ਲੱਗੀ ਹੋਈ।
ਕਿਸ ਕੇ ਸਾਥ ਨ ਬੋਲੈ ਕਬਹੂ ਜਿਤੋ ਖਰਚ ਜਲ ਆਨ ਸਭਹੂ।
ਕਿਸੇ ਦੇ ਨਾਲ ਬਹੁਤੀ ਗੱਲ ਬਾਤ ਨਹੀਂ ਕਰਦਾ ਜਿੰਨਾ ਜਲ ਦਾ ਖਰਚਾ ਹੋਵੇ ਭਾਵ ਕੇ ਜਿੰਨੀ ਵੀ ਪਾਣੀ ਦੀ ਲੋੜ ਹੋਵੇ ਉਸ ਸਾਰੀ ਪਾਣੀ ਦੀ ਲੋੜ ਨੂੰ ਇਕੱਲਾ ਹੀ ਪਾਣੀ ਢੋ ਕੇ ਉਹ ਪੂਰੀ ਕਰਦਾ।
ਵਾਹਿਗੁਰੂ ਸਿਮਰਨ ਔਰ ਕਰਤਾ ਭਾਗ ਜਗੇ ਸ਼ਰਦਾ ਗੁਰ ਧਰਤਾ।
ਵਾਹਿਗੁਰੂ ਨਾਮ ਦਾ ਜਾਪ ਕਰਦਾ ਹੈ ਇਸ ਤੋਂ ਇਲਾਵਾ ਉਹਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਬਹੁਤ ਵੱਡੀ ਸ਼ਰਧਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਗ ਜਾਗੇ ਹੋਏ ਨੇ ਇਸ ਕਰਕੇ ਸ਼ਰਧਾ ਵਾਲਾ ਹੈ ਤੇ ਨਾਮ ਦਾ ਰਸੀਆ ਹੈ।
ਖਾਣ ਪਾਣ ਕਿਛ ਸਹਿਜੇ ਮਿਲੇ, ਖਾਏ ਅਲਪ ਸੇਵਾ ਗੁਰ ਭਲੇ। ਖਾਣ ਪੀਣ ਦੇ ਵਾਸਤੇ ਸਹਿਜ ਦੇ ਨਾਲ ਹੀ ਜੋ ਮਿਲ ਜਾਂਦਾ ਉਹਨੂੰ ਖਾਂਦਾ, ਖਾਏ ਅਲਪ ਪਾਵ ਕੇ ਥੋੜਾ ਖਾਂਦਾ, ਸੇਵੇ ਗੁਰ ਭਲੇ ਪਰ ਬਹੁਤੀ ਸੇਵਾ ਕਰਦਾ।
ਭੋਜਨ ਕੇਰ ਸਵਾਦ ਨਹੀਂ ਤਰੇ, ਮਿਲੇ ਜਥਾ ਸੋਖੈ ਬੋ ਕਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੋਜਨ ਸਵਾਦ ਬਣਿਆ ਹੈ ਜਾਂ ਬੇਸਵਾਦ ਹੈ, ਇਹਦੇ ਵਿੱਚ ਆਪਣੀ ਸੁਰਤੀ ਨੂੰ ਨਹੀਂ ਜੋੜਦਾ, ਜਿੱਦਾਂ ਦਾ ਵੀ ਮਿਲ ਜਾਂਦਾ ਸੁੱਖ ਦੇ ਨਾਲ ਉਸ ਨੂੰ ਸਤ ਕਹਿ ਕੇ ਛਕ ਲੈਂਦਾ।
ਗਾਗਰ ਕੋ ਸਿਰ ਪਰ ਧਰ ਲਿਆਵੈ, ਦੇ ਕਰ ਤਿਸ ਕੋ ਔਰ ਲਿਜਾਵੈ।
ਭਾਵ ਕੇ ਗਾਗਰ ਸਿਰ ਦੇ ਉੱਤੇ ਪਾਣੀ ਦੀ ਭਰ ਕੇ ਲੈ ਕੇ ਆਉਂਦਾ, ਉਸ ਪਾਣੀ ਨੂੰ ਦੇ ਕੇ ਤੇ ਫਿਰ ਹੋਰ ਲੈਣ ਦੇ ਵਾਸਤੇ ਚਲਿਆ ਜਾਂਦਾ।
ਜਲ ਕੀ ਧੋਟ ਨਹਾਉਣੋ ਪਾਵੈ, ਨਿਸਮੈ ਤਮ ਹੋਏ ਤਾਂ ਭਰ ਲਿਆਵੈ।
ਭਾਵ ਕੇ ਪਾਣੀ ਦੀ ਕਿਸੇ ਵੇਲੇ ਵੀ ਕੋਈ ਕਮਤੀ ਨਾ ਹੋਵੇ, ਧੋਟ ਨਾ ਹੋਵੇ, ਇਸ ਕਰਕੇ ਭਾਵੇਂ ਰਾਤ ਹੋਵੇ ਉਹ ਫਿਰ ਵੀ ਪਾਣੀ ਭਰ ਕੇ ਲੈ ਆਉਂਦਾ, ਜਦੋਂ ਹੀ ਘੱਟ ਹੁੰਦਾ।
ਇੱਕ ਸੇਵਾ ਮੈਂ ਪਾਇ ਬਿਲਾਖੀ, ਅਪਰ ਨਹੀਂ ਕਿਸ ਬਿਦ ਕੀ ਕਾਂਖੀ।
ਇੱਕ ਸੇਵਾ ਦੇ ਵਿੱਚ ਹੀ ਉਸ ਦੀ ਲਾਲਸਾ ਹੈ, ਅਪਰ ਨਹੀਂ ਕਿਸ ਬਿਦ ਕੀ ਕਾਂਖੀ, ਹੋਰ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ। ਇੱਕੋ ਇੱਛਾ ਹੈ ਕਿ ਮੈਂ ਜਿੰਨਾ ਹੋ ਸਕੇ ਪਾਣੀ ਢੋ ਕੇ ਸੇਵਾ ਕਰਾਂ।
ਗਾਗਰ ਤੇ ਛਿਲਗਾ ਸਿਰ ਮਾਸ, ਦਿਨ ਪ੍ਰਤੀ ਵਧਤ ਭਇਓ ਚਹੁ ਪਾਸ।
ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਗਾਗਰ ਸਿਰ ਤੇ ਲਗ ਲੱਗ ਕੇ, ਭਾਵ ਕੇ ਸਿਰ ਦਾ ਜਿਹੜਾ ਮਾਸ ਸੀ ਉਹ ਛਿਲਿਆ ਗਿਆ, ਦਿਨ ਪ੍ਰਤੀ ਦਿਨ ਉਹ ਜਿਹੜਾ ਜ਼ਖਮ ਸੀ ਨਾ ਉਹ ਵਧਦਾ ਹੀ ਗਿਆ।
ਧਰੈ ਭਾਵ ਸਿਰ ਘਾਵ ਵਿਸਾਲਾ, ਮੱਖ ਕਾ ਕਾਟਤ ਹੈ ਸਭ ਕਾਲਾ।
ਭਾਵਨਾ ਨੂੰ ਧਾਰਨ ਕਰਕੇ ਉਹ ਸੇਵਾ ਕਰਦਾ ਰਿਹਾ ਤੇ ਉਹਦੇ ਸਿਰ ਦਾ ਜਿਹੜਾ ਘਾਵ ਸੀ, ਜਿਹੜਾ ਜ਼ਖਮ ਸੀ, ਉਹ ਹੌਲੀ ਹੌਲੀ ਵਧਦਾ ਗਿਆ। ਆਖਿਰਕਾਰ ਮੱਖੀਆਂ ਬਹਿਣੀਆਂ ਸ਼ੁਰੂ ਹੋ ਗਈਆਂ।
ਨਹੀਂ ਕਾਵ ਕੀ ਪੀਰ ਵਿਚਾਰੈ, ਤਿਸੀ ਰੀਤ ਗਾਗਰ ਸਿਰ ਧਾਰੈ।
ਪਰ ਉਸ ਮੇਹੇ ਨੇ ਆਪਣੇ ਜ਼ਖਮ ਦੀ, ਆਪਣੇ ਘਾਵ ਦੀ ਕੋਈ ਪਰਵਾਹ ਨਹੀਂ ਕੀਤੀ, ਉਹਦੀ ਪੀੜਾ ਨੂੰ ਨਹੀਂ ਵਿਚਾਰਿਆ। ਉਸੇ ਤਰੀਕੇ ਦੇ ਨਾਲ ਉਹ ਗਾਗਰ ਸਿਰ ਤੇ ਧਰ ਕੇ ਲਿਜਾਂਦਾ ਤੇ ਪਾਣੀ ਭਰ ਕੇ ਲਿਆਉਂਦਾ।
ਜਲ ਕੀ ਧੋਟ ਹੋਣ ਨਹੀਂ ਦੇਈ, ਸਭ ਡੇਰੇ ਇਸ਼ਨਾਨ ਕਰੇ।
ਜਲ ਦੀ ਪਾਣੀ ਦੀ ਉਸਨੇ ਧੋਟ ਹੋਣ ਨਹੀਂ ਦਿੱਤੀ। ਇੱਕ ਤੇ ਲੰਗਰ ਦੇ ਵਾਸਤੇ ਪਾਣੀ ਲੈ ਕੇ ਆਉਂਦਾ ਸੀ, ਇਸ ਤੋਂ ਇਲਾਵਾ ਜਿੰਨੇ ਵੀ ਸਿੱਖ ਸੇਵਕ ਡੇਰੇ ਦੇ ਵਿੱਚ ਰਹਿੰਦੇ ਸਨ ਉਹਨਾਂ ਦਾ ਇਸ਼ਨਾਨ ਵੀ ਉਸੇ ਪਾਣੀ ਦੇ ਨਾਲ ਇਹ ਕਰਾਉਂਦਾ ਸੀ।
ਬਹੁਤ ਨਰਨ ਕੋ ਲੰਗਰ ਹੋਵੇ, ਤੇ ਸਿਹਤ ਬਹੁਤ ਆਣ ਜਲ ਢੋਵੇ।
ਭਾਵ ਕੇ ਇੱਕ ਤੇ ਲੰਗਰ ਬਹੁਤਿਆਂ ਸਾਰਿਆਂ ਦਾ ਬਣਦਾ ਸੀ, ਇਸ ਕਰਕੇ ਬਹੁਤੇ ਸਾਰੇ ਪਾਣੀ ਦੀ ਲੋੜ ਹੁੰਦੀ ਸੀ, ਉੱਥੇ ਵੀ ਪਾਣੀ ਦਿੰਦਾ ਸੀ। ਇਸ ਤੋਂ ਇਲਾਵਾ ਬਹੁਤਿਆਂ ਦਾ ਇਸ਼ਨਾਨ ਕਰਾਉਂਦਾ ਸੀ, ਇਸ ਕਰਕੇ ਬਹੁਤੇ ਜ਼ਿਆਦੇ ਪਾਣੀ ਦੀ ਲੋੜ ਪੈਂਦੀ ਸੀ।
ਸਰਬ ਪ੍ਰਕਾਰ ਚਾਹੀਏ ਪਾਣੀ, ਬਿਨ ਆਲਸ ਜਲ ਸੇਵਾ ਠਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਕਰਕੇ ਹਰ ਇੱਕ ਪ੍ਰਕਾਰ ਦੇ ਨਾਲ ਪਾਣੀ ਦੀ ਲੋੜ ਤੇ ਹੈ ਹੀ ਸੀ, ਆਲਸ ਨੂੰ ਛੱਡ ਕੇ ਉਹਨੇ ਪਾਣੀ ਦੀ ਸੇਵਾ ਨੂੰ ਸਾਂਭੀ ਰੱਖਿਆ।
ਕਿਤਕ ਦਿਵਸ ਬੀਤੇ ਇਸ ਭਾਂਤ, ਪਰੇ ਕਿਰਮ ਤਹ ਕਟਗਾ ਖਾਤ।
ਥੋੜੇ ਦਿਨ ਜਦੋਂ ਹੋਰ ਬਤੀਤ ਹੋਏ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਸਿਰ ਦੇ ਵਿੱਚ ਜ਼ਖਮ ਹੋਇਆ ਸੀ ਉਹਦੇ ਵਿੱਚ ਕਿਰਮ ਪੈ ਗਏ, ਜਿਹੜੇ ਕਿ ਮਾਸ ਨੂੰ ਕੱਟ ਕੱਟ ਕੇ ਖਾਣ ਲੱਗੇ।
ਕਿਸ ਕੇ ਸੰਗ ਨ ਕਬਹੁ ਕਹੈ, ਤੂਸ਼ਣ ਕਰੇ ਕਸ਼ਟ ਕੋ ਸਹੈ।
ਪਰ ਮੇਹੇ ਨੇ ਕਿਸੇ ਨੂੰ ਕੋਈ ਵੀ ਆਪਣਾ ਭੇਦ ਨਾ ਦਿੱਤਾ, ਕਿਸੇ ਨੂੰ ਇਸ ਬਾਰੇ ਬਿਲਕੁਲ ਨਾ ਦੱਸਿਆ, ਚੁੱਪ ਨੂੰ ਧਾਰਨ ਕਰਕੇ ਜਿਹੜਾ ਦੁੱਖ ਹੁੰਦਾ ਸੀ ਉਸ ਨੂੰ ਸਹਿੰਦਾ ਰਹੇ।
ਜਲ ਟੋਵਤ ਸਿਰ ਚਾਂਦੀ ਪਰੀ, ਨਹੀਂ ਸਰੀਰ ਕੀ ਸੁਧ ਕਿਮ ਕਰੀ।
ਕਵੀ ਜੀ ਲਿਖਦੇ ਨੇ ਕਿ ਪਾਣੀ ਢੋਂਦਿਆਂ ਢੋਂਦਿਆਂ ਸਿਰ ਦੇ ਵਿੱਚ ਚਾਂਦੀ ਪੈ ਗਈ, ਚਾਂਦੀ ਤੋਂ ਭਾਵ ਹੈ ਕਿ ਲਾਗਾ ਲੱਗ ਗਿਆ।
ਨਹੀਂ ਸਰੀਰ ਕੀ ਸੁਧ ਕਿਮ ਕਰੀ,
ਪਰ ਫੇਰ ਵੀ ਆਪਣੇ ਸਰੀਰ ਦੀ ਸੁਧ ਨੂੰ, ਖਬਰ ਨੂੰ ਇਸ ਨੇ ਨਹੀਂ ਮੰਨਿਆ। एक सेवा के तत पर होयो, पूरब के सम जल ही टोयो। बस एक सेवा दे विच तत्पर है, उथे ही अपने मन नूं टिकाया होया, पहला दे वांग उसे तरह ही जल ढोण दी सेवा करदा रहा। कट कट किरम खात है मास, ऊपर भार तरत है रास। कवि जी लिखते ने कि जिहड़े किरम ने कीड़े ने ओ मास नूं कट कट के खांदे ने, उपर ए भार बहुता ज्यादा उस गागर दा पाई रखदा। इनू गागर तरे टिकावत, सो चुब चुब कर घा बदावत। गागर नू चुकन तो पहला अपने सिर दे उते इनू धारण करदा है, उदे उते गागर रखदा है। कवि जी लिखदे ने कि ओ जरा इनू है ओ चुब के होर भी ज्यादा उस जख्म नू घाव नू वधाउंदा है। बंदियो रहे इनू सिर नीत, कब खोले दृढ़ बंधन हीत। कवि संतोख सिंह जी लिखते ने कि ज्यादातर इनू सिर दे उते ओ घुट के रस्सी दे नाल बन के ही रखदा है। एक दिन सिर ते जवे उतारियो, खोल रजू ते करम तारियो। एक दिन सिर दे उतो उसने इनू नू उतारिया है, रस्सी दे नाल बन्निया होया सी, उस नू खोलिया ते अपने हथ दे विच फड़ लिया। तिसके संग किरम कुछ आए, दिखत गिरे अवनी पर जाए। जदों उसने इनू नू अपने सिर दे उतो थले लाया ते जेडे किरम कीड़े उदे सिर दे विच पए होए सन, ओ भी इनू दे नाल थले आ गए ते धरती ते उडिग पए। मेह कीनस हृदय विचार, गिरे यहां मर है बिन बार। ते मेहा सोचन लगा, मन दे विच विचार कीती कि जेडे कीड़े थले डिग पए ने, पानी तो बगैर ए मर जाणगे। मास कहां ते पखे एही, मरे तुरत पैर जो तर देही। मेह ने सोचा कि मेरे सिर दे विच रहिंदे ने, उथों ते मास खा खा के ए जिउंदे ने रहिंदे ने, ते जेकर इत्थे पैर है धरती दे उत्ते ते किसे दे पैर दे थले मिदे जाणगे ते मर जाणगे। इनके जीवन केर उपाए, मम सिर बिना ना जाने जाए। सोचा मेह ने कि इन्हां दा जिहड़ा जीवन है ओहदा इक्को उपा है कि मेरे सिर दे विच ही रहण ते उत्थों मेरा मास कट के ही अपनी जिंदगी नूं अगां तोरन। दया धार सो लिए उठाए, जह ते गिरे दए तह पाए। कवि संतोख सिंह जी लिखदे ने दया नूं धारण करके उन्हां किरमां नूं उन्हां कीड़ियां नूं चुकिया ते जिथों भाव के डिगे सी सिर तों उत्थे ही रख लै। इस थल पालन होए इनकेरा, पखियन करे मास सिर मेरा। सोचा मेह ने यही जगह इन्हां दे रहण दे वास्ते योग है, इन्हां दा पालन इत्थे ही होवेगा, भाव के मेरे सिर दे मास नू खा के ए जीवणगे। इस करके मेह ने उन्हां कीड़िया नू फिर तो अपने सिर दे विच धारण कर लिया। इस तरीके दे नाल भाई मेहा सतगुरु तेग बहादुर सच्चे पातशाह जी दे लागे रह के सेवा कर रहा है। सो साध संगत जी, समय दी समाप्ति है। अगे ग्रंथाकार भाई संतोख सिंह जी जिस तरीके दे नाल इस अगली कथा नू बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। जिन्या ही अर्जा करदा होया मैं इथे ही कथा नू विश्राम दे के सारी साध संगत तो खिमा दा जाचका। हे अचोते हे पार ब्रह्म अविनाशी अगनास, हे पूर्ण हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे हैप्पी हो वनहार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।